ओंकार सतनाम करता पुरख निरपौ अकाल मूरत अजूनी सैपं गुरुप्रसाद जप आद सच नानक होशी पी सच कृपा करो दीन के दाते मेरा गुण अवगण नाम विचारो कोई माटी का क्या धूप है स्वामी मानस की गत ए जेता समुंद सागर नीर भरिया तेते अवगण हमारे दया करो किच मेर उपावो डूब दे पत्थर तारे जियड़ा अग्न बराबर तपै पीतर वगै काती परनवत नानक हुकम पछाणे सुख होवै दिन राती परनवत नानक हुकम पछाणे सुख होवै दिन राती परम सम्मान योग चवर शतर तख दे मालक परमेश्वर जी दा निज स्वरूप तन तन सतगुरु साहिब श्री गुरु ग्रंथ साहिब सच्चे पातशाह महाराज जी दे पावन पवित्र खाजूरी अंदर सुभाईमान होए बैठे गुरमुख प्यारे सतसंगी जनों सतगुरु जी दे पावन पवित्र चरण कमलां विखे एकत्र हो करके आप जी ने सोदर रहराज साहिब जी दे जाप कीर्तन और सत्कार योग बाबा जी होरां पासों लड़ीवार ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਔਰ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਤਿਗੁਰੂ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਅੰਦਰ ਹੁਣੇ ਸਰਵਣ ਕੀਤੇ ਨੇ। ਆਓ ਜੋ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਆਪਾਂ ਵਿਚਾਰ ਰਹੇ ਹਾਂ। ਕੱਲ ਹਜ਼ੂਰ ਦੇ ਬਚਨ ਵਿਚਾਰੇ ਸਨ, ਸਿਮਰੋ ਸ੍ਰੀ ਹਰਿ ਰਾਏ। ਅੱਜ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਅੱਠਵੇਂ ਗੁਰਦੇਵ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਉਹਨਾਂ ਦੇ ਪਵਿੱਤਰ ਚਰਨ ਕਮਲਾਂ ਦੀ ਟੇਕ ਲਈਏ। ਸਤਿਗੁਰੂ ਆਪ ਬਖਸ਼ਿਸ਼ ਮੇਰ ਕਰਕੇ ਵਿੱਚ ਵਰਤੋ, ਆਪ ਹਜ਼ੂਰ ਅੰਦਰ ਦੀ ਇਕਾਗਰਤਾ ਬਖਸ਼, ਪ੍ਰੇਮ ਭਾਵਨਾ ਨਾਲ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਧੰਨ ਗੁਰੂ ਹਰਿ ਸਾਹਿਬ ਜੀ ਦੇ ਘਰ ਅੰਦਰ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਅਸਥਾਨ ਸ਼ੀਸ਼ ਮਹਿਲ ਮਹੀਨਾ ਜੁਲਾਈ ਦਾ ਸੀ ਤੇ ਸੰਨ 1656 ਨੂੰ ਹਜ਼ੂਰ ਦੀ ਆਮਦ ਹੋਈ। ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਘਰ ਅੰਦਰ ਗੁਰੂ ਸਾਹਿਬ ਅੱਠਵੇਂ ਗੁਰਦੇਵ ਤੋਂ ਵੱਡੇ ਪ੍ਰਾਤਾ ਬਾਬਾ ਰਾਮ ਰਾਏ ਜੀ ਵੀ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, 1656 ਦੇ ਅੰਦਰ ਹਜ਼ੂਰ ਦੀ ਆਮਦ ਹੈ, 1661 ਦੇ ਅੰਦਰ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਤੇ ਮਾਰਚ 1664 ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਭਪੁਰ ਪਿਆਨਾ ਕਰ ਦਿੱਤਾ। 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਤਖ਼ਤ ਦੇ ਮਾਲਕ ਬਣੇ। 7 ਸਾਲ ਤੇ ਕੁਛ ਮਹੀਨੇ ਬਣਦੇ ਨੇ ਜਦੋਂ ਗੁਰੂ ਜੋਤ ਗੁਰੂ ਤੇਗ ਬਹਾਦਰ ਜੀ ਅੰਦਰ ਟਿਕਾ ਆਪ ਜੀ ਪ੍ਰਭਪੁਰ ਪਿਆਨਾ ਕਰ ਗਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਪੜ੍ਹ ਕੇ ਕਈ ਵਾਰੀ ਉਸ ਵੇਲੇ ਦੇ ਸ਼ੰਕਾਵਾਦੀਆਂ ਨੇ ਤੇ ਅੱਜ ਵੀ ਤਰਕ ਕੁਤਰਕ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਉਮਰ ਵਿੱਚ ਗੁਰੂ ਬਣਾਉਣਾ, ਇਹ ਕੀ ਇਸ ਥਾਂ ਤੇ ਇਸ ਜਗ੍ਹਾ ਤੇ ਆ ਕੇ ਕੁਝ ਘਾਟ ਨਾ ਪ੍ਰਤੀਤ ਹੋਈ। ਪਰ ਗੁਰਮੁਖ ਵਿਦਵਾਨਾਂ ਨੇ ਉੱਤਰ ਬੜੇ ਸੋਹਣੇ ਦਿੱਤੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਇੱਕ ਗੱਲ ਚੇਤੇ ਰੱਖੀਏ, ਉਮਰ ਕਰਕੇ ਤੇ ਆਕਾਰ ਕਰਕੇ ਕਿਸੇ ਨੂੰ ਵਡਿਆਈ ਨਹੀਂ। ਇਸ ਘਰ ਦੇ ਅੰਦਰ ਉਸ ਮਾਲਕ ਦੀ ਰਹਿਮਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ, ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਾਨੂੰ ਰਹਿਮਤ ਕਰਕੇ ਪ੍ਰੇਰਣਾ ਦਿੱਤੀ, ਜਿਨ੍ਹਾਂ ਦੀ ਉਮਰ ਤਾਂ ਦੇਖੀਏ ਤੇ ਬਿਲਕੁਲ ਬਾਲ ਹੈ, ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਪਰਮੇਸ਼ਵਰ ਤੇ ਅਕੀਦਾ ਸਿੱਧਕ ਵਿਸ਼ਵਾਸ ਤੇ ਭਰੋਸਾ ਬਣਾਉਣਾ ਤੇ ਇਹਨਾਂ ਦੋ ਮਹਾਂਪੁਰਸ਼ਾਂ ਦੀ ਜ਼ਿੰਦਗੀ ਤੋਂ ਆਪਣੇ ਆਪ ਨੂੰ ਕੁਝ ਸੇਧ ਦੇ ਲੈ। ਉਹਨਾਂ ਮਹਾਂਪੁਰਸ਼ਾਂ ਦੀ ਉਮਰ ਕੋਈ ਉਹ ਬਾਬੇ ਨਹੀਂ, ਕਿੰਨੀ ਕੁ ਉਮਰ ਹੈ ਉਹਨਾਂ ਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਨੇ ਆ, ਰਾਮ ਜਪੋ ਜੀ ऐसे ऐसे ते इशारा किन्ना वल कीता है ध्रुव जी वल ते प्रहलाद वल बाल उम्र है दोना दी साहिब गुरु ग्रंथ साहिब कहिंदे रूहानियत दी अंदर दी कृपा दा संबंध तेरे उम्र दे तकाजे नाल नहीं राम जपो जी ऐसे ऐसे ध्रुव प्रहलाद जपियो हर जैसे बाबा फरीद साहिब जी दी उम्र वल झाती मारिए जदों मां ने भगत भगती वल तोरे तन गुरु नानक साहिब जी दे घर अंदर 94 साल दी उम्र विच बाबा तन गुरु अमरदास जी ਉਹ ਵੀ ਸਿੱਖ ਸੰਗਤਾਂ ਦਾ ਪਾਰ ਉਤਾਰਾ ਪੈ ਕਰਦੇ ਨੇ ਤੇ ਇੱਥੇ 5 ਸਾਲ ਦੀ ਉਮਰ ਅੰਦਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹ ਵੀ ਇਸ ਜਗਤ ਜਲੰਦੇ ਨੂੰ ਗੁਰੂ ਉਪਦੇਸ਼ ਦੇ ਕੇ ਠਾਰਦੇ ਪਏ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ 3 ਉਦਾਹਰਨਾਂ ਦਿੱਤੀਆਂ ਨੇ ਕਿ ਗੁਰੂ ਕੇ ਸਿੱਖੋ, ਸਿੱਖ ਕੇਵਲ ਉਮਰ ਤੇ ਸਰੀਰ ਕਰਕੇ ਨਹੀਂ, ਉਹ ਉਸ ਕਰਕੇ ਅਦਬ ਕਰਦਾ ਉਸ ਸਰੀਰ ਅੰਦਰ ਗੁਰੂ ਕੀ ਜੋਤ ਟਿਕੀ ਏ, ਜੋਤ ਉਹੀ ਏ ਕਾਇਆ ਭਾਵੇਂ ਪਲਟਦੀ ਰਹੀ। ਤਾਂ ਹੀ ਭਾਈ ਗੁਰਦਾਸ ਨੂੰ ਇਹ ਸ਼ਬਦ ਕਹਿਣੇ ਪਏ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਬੰਧੀ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਹਦਾ ਭਾਵ ਇਹ ਸੀ ਕਿ ਜੋਤ ਉਹੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9 ਸਾਲ ਦੀ ਆਰਬਲਾ ਬਣਦੀ ਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 5 ਸਾਲ ਤੇ ਕੁਝ ਮਕੀਨੇ ਨੇ ਤੇ ਭਾਈ ਗੁਰਦਾਸ ਵੀਰ ਅੱਗੋਂ ਉੱਤਰ ਦਿੰਦੇ ਨੇ 3 ਉਦਾਹਰਨਾਂ ਦੇ ਕੇ। ਕਹਿੰਦੇ ਨੇ ਸਾਧ ਸੰਗਤ ਕਿ ਉਮਰ ਕਰਕੇ ਸਰੀਰ ਕਰਕੇ ਛੋਟਾ ਜਾਣ ਕੇ ਮਤ ਸਮਝੀ ਕਿ ਸ਼ਾਇਦ ਅਗਵਾਈ ਨਹੀਂ ਕਰ ਸਕਦੇ। ਭਾਈ ਸਾਹਿਬ ਨੇ ਬਚਨ ਕਹਿ ਉਹਨਾਂ ਦੇ ਬਚਨ ਸਾਹਿਬ ਦੇ ਜੀਵਨ ਨਾਲ ਟੁਕਾਂਤ ਲਈ ਅਰਜ਼ ਕਰਨੀ ਚਾਹੁੰਦਾ। ਭਾਈ ਸਾਹਿਬ ਕਿੰਨੀ ਖੀਰੇ ਨੂੰ ਕਦੀ ਖੱਤ ਤੇ ਰੱਖ ਕੇ ਦੇਖੋ ਉਹਦਾ ਭਾਰ ਕਿੰਨਾ ਕੁਵੇ, ਖੀਰੇ ਨੂੰ ਤੱਕੋ ਉਹਦਾ ਆਕਾਰ ਕਿੰਨਾ ਕੁ ਵੱਡਾ ਹੈ। ਭਾਰ ਕਰਕੇ ਹੀਰਾ ਛੋਟਾ ਹੈ ਹਲਕਾ ਹੈ, ਆਕਾਰ ਕਰਕੇ ਛੋਟਾ ਹੈ, ਪਰ ਜਦੋਂ ਕਿਸੇ ਜੋਰੀ ਕੋਲ ਉਸ ਹੀਰੇ ਨੂੰ ਲੈ ਜਾਓ ਤੇ ਜਿਹੜਾ ਉਸ ਹੀਰੇ ਦਾ ਕਦਰਦਾਨ ਉਹਨੂੰ ਜਾਣਦਾ ਹੈ ਉਹਨੂੰ ਪੁੱਛ ਕੇ ਦੇਖਿਓ ਵੀ ਇਸ ਹੀਰੇ ਦੀ ਕੀਮਤ ਕਿੰਨੀ ਕੁ ਹੋਵੇ। ਇੱਕ ਛੋਟੇ ਜਿਹੇ ਹੀਰੇ ਦੇ ਬਦਲੇ ਮਨੁੱਖ ਦਾ ਘਰ ਰੁਪਈਆਂ ਨਾਲ ਭਰਿਆ ਜਾਂਦਾ ਹੈ। ਭਾਈ ਗੁਰਦਾਸ ਦੂਸਰਾ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਪੁਰਾਤਨ ਸਮੇਂ ਖੁੰਡੀ ਕੀਤੀ ਜਾਂਦੀ ਸੀ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ ਜਿਹਦੇ ਤੇ ਖੁੰਡੀ ਦੇ ਰੁਪਈਏ ਲਿਖ ਦਿੱਤੇ ਗਏ ਨੇ। ਕਹਿੰਦੇ ਨੇ ਉਸ ਛੋਟੇ ਜਿਹੇ ਕਾਗਜ਼ ਦੇ ਟੁਕੜੇ ਜਦੋਂ ਉਹ ਖੁੰਡੀ ਤਾਰੀ ਜਾਂਦੀ ਹੈ ਉਸ ਦੇ ਬਦਲੇ ਰੁਪਈਆਂ ਦੇ ਢੇਰ ਲੱਗ ਜਾਂਦੇ ਨੇ। ਬੋੜ ਦਾ ਬੀਜ ਆਪਾਂ ਦੇਖਦੇ ਹਾਂ ਬਿਲਕੁਲ ਸੂਕਸ਼ਮ ਹੈ, ਪਰ ਜਦੋਂ ਉਹੀ ਬੀਜ ਧਰਤੀ ਦੇ ਵਿੱਚ ਬੀਜ ਦਿੱਤਾ ਗਿਆ ਤੇ ਗੁਰਮੁਖੋ ਇਤਨਾ ਵੱਡਾ ਰੁੱਖ ਉਹਦੇ ਵਿੱਚੋਂ ਪੈਦਾ ਹੋਇਆ ਜਿਹੜਾ ਸੈਂਕੜੇ ਬੰਦਿਆਂ ਨੂੰ ਤਪਦੀ ਹੋਈ ਧੁੱਪ ਤੋਂ ਬਚਾ ਕੇ ਆਪਣੇ ਕੋਲੋਂ ਛਾਂ ਦੇ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਦੀ ਭਾਵਨਾ ਗੁਰੂ ਕੇ ਸ਼ਬਦ ਤੇ ਹੈ, ਉਹਨੂੰ ਇੰਨਾ ਕੁ ਯਕੀਨ ਹੈ ਕਿ ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਵੇਖਣ ਨੂੰ ਛੋਟਾ ਹੈ ਤੇ ਕੀਮਤ ਪੈ ਜਾ ਦਮੜਿਆਂ ਨਾਲ ਘਰ ਭਰੇ ਜਾਂਦੇ ਨੇ। ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਦੇ ਖੁੰਡੀ ਲਾਗਤ ਨਾ ਭਾਰ ਕੱਛ ਆਗੇ ਜਾਏ ਪਾਈਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਹਿ ਬਿਬਿਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹਾਤਮ ਗਈ ਹਰ ਦੁਆਰ ਜੀ। ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਗੁਰੂ ਕੇ ਸ਼ਬਦ ਗੁਰੂ ਕੇ ਬਚਨ ਨਾਲ ਜੁੜਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਪਏ ਨੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਨੇ ਜਿਹੜੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਨੇ। 8ਵੇਂ ਗੁਰੂਦੇਵ ਉਹੀ ਬਚਨ ਕਰਦੇ ਨੇ ਜਿਹੜੇ ਉਹਨਾਂ ਦੇ ਪਿਤਾ ਧੰਨ ਗੁਰੂ ਹਰਿ ਸਾਹਿਬ ਨੇ ਕੀਤੇ ਨੇ। ਹਜ਼ੂਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਦੇ ਅੰਦਰ ਇੱਕ ਬਚਨ ਕੀਤਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੋ ਬਚਨ ਕਹੇ। ਕਹਿੰਦੇ ਨੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਈਏ ਤੇ ਨਾਲ ਸ਼ਬਦ ਵਰਤਿਆ ਉਹਨਾਂ ਦੇ ਕੋਈ ਦਰਸ਼ਨ ਕਰ ਲੈ ਧਿਆਉਣ ਨਾਲ ਤੇ ਦਰਸ਼ਨ ਕਰਨ ਦੇ ਨਾਲ। ਤੀਜਾ ਬਚਨ ਕਹਿ ਵੀ ਜਿਤਨੇ ਵੀ ਦੁੱਖ ਨੇ ਉਹ ਸਾਰੇ ਕੱਟੇ ਜਾਂਦੇ ਨੇ ਜਿਨ੍ਹੇ ਧਿਆ ਲਿਆ ਜਿਨ੍ਹੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰ ਲੈ। ਆਪਾਂ ਪੜ੍ਹਿਆ ਕਿ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਪਹਿਲੀ ਅਰਜ਼ ਕਰਨੀ ਚਾਹੁੰਦਾ ਕਿ ਸਭ ਦੁੱਖ ਸ਼ਬਦ ਇੱਕ ਐਸਾ ਹੈ ਕਿ ਇੱਕ ਅੱਧੇ ਦੁੱਖ ਦੀ ਗਿਣਤੀ ਨਹੀਂ। ਭਾਵਾਂ ਆਪਾਂ ਸਤਿਗੁਰੂ ਜੀ ਦੇ ਜੀਵਨ ਵਿੱਚ ਪੜ੍ਹਨੇ ਆ ਕਿ ਰੋਗੀਆਂ ਦੇ ਕੇਵਲ ਰੋਗ ਖੰਡੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੁਝ ਰੋਗਾਂ ਦਾ ਜ਼ਿਕਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤਨੇ ਵੀ ਰੋਗ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੂੰ ਯਾਦ ਕਰ ਤੇ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੇ ਦੁੱਖ ਦੂਰ ਹੋ ਗਏ। ਅਰਜ਼ ਕਰਨੀ ਚਾਹੁੰਦਾ ਗੁਰੂ ਅਰਜੁਨ ਦੇਵ ਜੀ ਨੇ ਇੱਕ ਬਚਨ ਕਿਹਾ। ਫਿਰ ਅੱਗੇ ਆਉਣਾ ਥੋੜਾ ਜਿਹਾ ਇਤਿਹਾਸ ਵੱਲ। ਅਸੀਂ ਕਈ ਵਾਰੀ ਅੱਜ ਇੱਕ ਬੜਾ ਵੱਡਾ ਸਵਾਲ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਕਿ ਸਤਿਗੁਰੂ ਦੇ ਦੇਖਣ ਨਾਲ ਦੁੱਖ ਦੂਰ ਹੋ ਜਾਂਦੇ ਨੇ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਪੜ੍ਹਿਓ। ਸਤਿਗੁਰੂ ਕੀ ਉਪਮਾ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤੀ ਏ ਤੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖਾ ਸ਼ਰਧਾ ਤੇ ਯਕੀਨ ਵਿੱਚ ਗੁਰੂ ਕੋਲ ਆਈ। ਕਹਿੰਦੇ ਨੇ ਸਤਿਗੁਰੂ ਕੋਲ ਇੰਨੀਆਂ ਕੁ ਰਹਿਮਤਾਂ ਨੇ, ਕਈ ਐਸੇ ਨੇ ਜਿਹੜੇ ਗੁਰੂ ਜੀ ਦੇ ਆ ਕੇ ਦਰਸ਼ਨ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ। ਕਹਿੰਦੇ ਨੇ ਕੁਝ ਐਸੇ ਸਨ ਜਿਹੜੇ ਚਰਨਾਂ ਨੂੰ ਸਪਰਸ਼ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ, ਕੁਝ ਐਸੇ ਸਨ ਜਿਹੜੇ ਗੁਰੂ ਕੇ ਬਚਨ ਸੁਣਦੇ ਸਨ ਤੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਸਨ, ਤੇ ਕੁਝ ਐਸੇ ਸਨ ਜਿਨ੍ਹਾਂ ਤੇ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਸਨ ਤੇ ਆਮ ਰੁਲਣ ਵਾਲੇ ਪਾਪੀ ਬੰਦਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਕੇ ਸੰਤ ਬਣਾ ਦਿੰਦੇ ਸਨ। ਇਹ ਗੁਰੂ ਦੀ ਬਖਸ਼ਿਸ਼ ਦੇ ਤਰੀਕੇ ਨੇ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਹੁਣ ਇਹਦੇ ਅਰਥ ਗੁਰਮੁਖ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਗੁਰੂ ਦੇ ਦਰਸ਼ਨ ਕੀਤਿਆਂ ਕੀ ਮਿਲ ਸਕਦਾ, ਉਹ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ। ਸਫਲ ਦਾ ਅਰਥ ਹੁੰਦਾ ਕਿ ਜਿਹਦੇ ਵਿੱਚੋਂ ਫਲ ਮਿਲੇ, ਸਿੱਧੀ ਮਿਲੇ, ਸਫਲਤਾ ਮਿਲੇ। ਕਹਿੰਦੇ ਨੇ ਗੁਰੂ ਕੇ ਦਰਸ਼ਨਾਂ ਵਿੱਚ ਸਫਲਤਾ ਹੈ ਤੇ ਜਦੋਂ ਸਤਿਗੁਰੂ ਦੇ ਦਰਸ਼ਨ ਕਰੇਗਾ। ਗੁਰਮੁਖਾ, ਗੁਰੂ ਕੇ ਦਰਸ਼ਨ ਐਸੇ ਨੇ ਜਿਹੜੇ ਤੈਨੂੰ ਸਫਲਤਾ ਦੇਣਗੇ ਤੇ ਗੁਰੂ ਜੀ ਦੇ ਨੇੜੇ ਬੈਠਿਆਂ ਤੇਰੀ ਭੈੜੀ ਮਤ ਨਾਸ ਹੋ ਜਾਏਗੀ। ਸਫਲ ਦਰਸ਼ਨ ਪੇਖਤ ਪੁਨੀਤ ਪਵਿੱਤਰ ਹੋ ਜਾਏਗਾ। ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਸਤਿਗੁਰੂ ਜੀ ਦੇ ਚਰਨ ਸਪਰਸ਼ ਕਰੇਗਾ, ਨਿਰਮਲ ਰੀਤ ਦਾ ਅਰਥ ਹੈ ਤੇਰੇ ਜੀਵਨ ਦੀ ਮਰਿਆਦਾ, ਤੇਰੇ ਜੀਵਨ ਦਾ ਢੰਗ, ਤੇਰੇ ਜੀਵਨ ਦੀ ਜੁਗਤੀ ਜਿਹੜੀ ਇਹਦੇ ਅੰਦਰ ਪਵਿੱਤਰਤਾ ਆ ਜਾਏਗੀ। ਦਰਸ਼ਨ ਸਫਲ ਨੇ, ਚਰਨ ਸਪਰਸ਼ ਕਰੇ ਤੇ ਸਾਹਿਬ ਕਹਿੰਦੇ ਨੇ ਅੰਦਰ ਤੇਰਾ ਪਵਿੱਤਰ ਹੋ ਜਾਂਦਾ। ਹਜ਼ੂਰ ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ। ਜਦੋਂ ਸਤਿਗੁਰੂ ਜੀ ਦੇ ਨਾਲ ਭੇਟ ਦਾ ਅਰਥ ਮਿਲਾਪ ਹੋਇਆ ਤੇ ਪਾਰ ਬ੍ਰਹਮ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਤੇ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਨੂੰ ਮਿਲ ਕੇ ਰੱਬ ਪ੍ਰਭੂ ਦੇ ਗੀਤ ਗਾਉਂਦੇ ਨੇ ਉਹ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ। ਗੁਰੂ ਕੇ ਬਚਨ ਕੰਨਾਂ ਨੇ ਸੁਣੇ ਤੇ ਮਨ ਜਿਹੜਾ ਉਹ ਤ੍ਰਿਪਤ ਹੋ ਗਿਆ, ਉਹ ਰੱਜ ਗਿਆ ਤੇ ਕਹਿੰਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਿ ਉਹਨਾਂ ਦੇ ਅੰਮ੍ਰਿਤ ਬਚਨਾਂ ਨੇ ਅੰਦਰ ਨੂੰ ਟਿਕਾ ਕੇ ਰੱਖ ਦਿੱਤਾ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਕਹਿੰਦੇ ਨੇ ਪੂਰੇ ਸਤਿਗੁਰੂ ਦਾ ਉਹ ਮੰਤਰ ਜਿਹਨੇ ਕਦੀ ਵਿਣਸਣਾ ਨਹੀਂ ਤੇ ਜਦੋਂ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਨੇ ਤੇ ਪਿਆਰਿਆ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਆਮ ਬੰਦੇ ਨੂੰ ਵੀ ਸੰਤ ਬਣਾ ਦਿੰਦੀ। ਤੇ ਕੀ ਗੁਰੂ ਕਲਗੀ ਵਾਲੇ ਦੇ ਇਹਨਾਂ ਬਚਨਾਂ ਨੂੰ ਗੁਰੂ ਕੇ ਸਿੱਖਾ ਪੜ੍ਹ ਕੇ कदी शक ते तर्क विच पई ना। तन गुरु हर कृष्ण साहब दे दर्शन करे सारे दुख नाश हो जाते ने। ते गुरु ग्रंथ साहब जी तो पूछ लिए केड़े केड़े दुख ने जिन्हां विच बंदा तड़पदा पे। हजूर गुरु ग्रंथ साहब दी बाणी विच बाबा फरीद साहब ने भी दुखां दा जिक्र किया। तन गुरु नानक साहब जी ने भी जिक्र किया। गुरु अर्जुन देव जी ने भी जिक्र किया। हजूर कहिंदे ने अमृत बचन पढ़ने आ। बाबा फरीद जी ने ते उदाहरण दिती किन्ने जेड़े घर वसदे ने ना, चार शरीर जिस घर विच रहिंदे ने, चेते रख उस घर विच अग जरूर बलदी। फर्क सिर्फ इन्ना है कि कोई लकड़ां दी अग बलदा, कोई तेल पा के अग बलदा, कोई होर गैस नाल अग बलदा, पर जिथे चार जी ने उथे अग बलदी है। ते बाबा फरीद जी कहिंदे ने दुख भी सर्व व्यापक है, कोई घर ऐसा नहीं जिस घर दे अंदर दुख दी चिंग झुलकदी नहीं पई। साहिब बाबे फरीद जी ने अमृत बचन कह कहिंदे ने फरीदा मैं जानिया दुख मुझ को। पहला अर्ज करनी है केड़े दुख ने जेड़े गुरु हरकृष्ण साहब सच्चे पातशाह तुसी कट देंदे हो। इस करके गुरु ग्रंथ साहिब दी बाणी दे आधार ते कि धन गुरु ग्रंथ साहिब जी दे शब्द तो अगे बड़ी वारी अर्ज कीती है, होर मेरे कुल कोई दलील नहीं। साहिब जी कहिंदे ने आखन लगे कि फरीदा मैं जानिया दुख मुझ को, दुख सबाया जग ते अज समझ पई है उच्चे चढ़ के देखिया ता घर कर यह अग। हर घर दे अंदर दुख दी अग पई बलदी। साहिब गुरु नानक साहिब जी नूं पुछया ते उन्हां शब्द वरते कहन लगे बाली रोवै नाहीं पतार, नानक दुखिया सब संसार जिन्हों झाती मारने ओ दुखी है। खजूर जी ओ दुख केड़े ने जिन्हां नूं असी सुख समझने आ, दरअसल ओ कमाई करन वालियां दी नजरां विच सुख नहीं। हजूर दे अमृत बचन पढ़िए गुरु अर्जुन देव ता कहिंदे ने असी ए कहने हां कि खान नूं चंगा मिल जाए, पान नूं चंगा मिल जाए, चार बंदे पिछे वाह वाह करन वाले होण ते नाल साडी बिरती हुंदी है कि मेरे को रहण वास्ते घर अत दा सोहणा होवे। हजूर कहिंदे ने कि ए सुख है। तन गुरु ग्रंथ साहिब कहिंदे ने बसंत स्वर्ग लोकै जितते पृथ्वी नव खंडणै, जिन्हों तू सुख कहना दरअसल यह सुख है नहीं। गुरु हरकृष्ण साहब नूं ध्यान है ते सब दुख केड़े ने कहिंदे ने बसंत स्वर्ग लोक है जिते पृथ्वी नव खंडण है, बिसरंत हर गोपाल है, नानक ते प्राणी उद्यान भरमण है। तू इनू राज नूं सुख भालना पिया है, पर गुरु अर्जुन देव कहिंदे ने तू तां इस तरह भटक चुका है जिवें एक भयानक जंगल दे विच राही कोई भटक गया होवे। बिसरंत हर गोपाल है, नानक ते प्राणी उद्यान भरमण है, कौतक को तमाशियां चित ना आवश ना हो। साहब कहिंदे ने दुख सब तो वड्डा एही कि जिथे नाम भुल जाए उथे दुनिया दे सारे सुख भी दुख बन जांदे। कौतक कोड़ तमाशियां चित ना आवश ना हो, नानक कोड़ी नरक बराबरे उजड़ सोई थां। धन गुरु ग्रंथ साहिब जी नूं पुछिए केड़े दुख ने। हजूर कहिंदे ने हर बिसरत सदा खुआरी, तां को धोखा कहां ब्यापै जा को ओ तुहारी। मालक जी सब तो वड्डा दुख ए कहिंदे ने बिन सिमरन जो जीवन बलना, सर्प जैसे अरजारी। तू सुख कहने पर नव खंडन को राज कमावे अंत चले गो हारी। प्यारिया नाम तो बिना दुख है। तन गुरु अर्जुन साहब नु पुछो, हजूर कहिंदे ने सुंदर सेज अनेक सख सुख रस भोगण पूरे, ग्रह सोयन चंदन सुगंध लाए मोती हीरे, मन इच्छे सुख मानदा किछ नाए वसूरे। सो प्रभ चेतना आवई बिष्टा के कीरे, ए सुख नहीं बिन हर नाम ना शांत होए कित बिद मन तीरे। नाम तो बिना अंदर नु टिका नहीं, ए सारे सुख जेड़े ने ए दुख रूप बन जांदे ने। तवज्जो दियो, धन गुरु नानक साहिब जी ने चार दुख बड़े वड्डे मन्ने ने। एक दिन शायद अर्ज कीती सी ते गुरु हर कृष्ण साहिब जी नूं त्याइए ते सारे दुख कटे जांदे ने। शायद गुरु गोबिंद सिंह कृपा पै करदे ने। गुरु नानक साहिब जी कहिंदे ने चार दुखां विचों सब तो पहला दुख जेड़ा है उनू हजूर ने विछोड़ा के है। ਸਾਹਿਬ ਕਹਿੰਦੇ ਨੇ ਦੂਸਰਾ ਦੁੱਖ ਹੈ ਅੰਦਰ ਦੀ ਭੁੱਖ, ਤੀਸਰਾ ਦੁੱਖ ਹੈ ਕਿ ਮੌਤ ਦਾ ਜਮਦੂਤ ਦਾ ਡਰ, ਤੇ ਚੌਥਾ ਦੁੱਖ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਰੀਰ ਨੂੰ ਕੋਈ ਰੋਗ ਲੱਗ ਜਾਣਾ। ਅਸੀਂ ਕੇਵਲ ਉਹੀ ਦੁੱਖ ਜਾਣਦੇ ਹਾਂ ਤਨ ਨੂੰ ਲੱਗੇ। ਸਾਹਿਬ ਨੇ ਅੰਮ੍ਰਿਤ ਬਚਨ ਕੀਤੇ, ਕਹਿਣ ਲੱਗੇ ਦੁੱਖ ਵਿਛੋੜਾ ਇੱਕ ਦੁੱਖ ਭੂਖ। ਹਜ਼ੂਰ ਕਹਿੰਦੇ ਨੇ ਜਿਹੜਾ ਪਰਮੇਸ਼ਰ ਤੋਂ ਵਿਛੜਿਆ ਕੀ ਇਹ ਦੁੱਖ ਨਹੀਂ? ਸਭ ਤੋਂ ਵੱਡਾ ਤੇਰੀ ਜ਼ਿੰਦਗੀ ਵਿੱਚ ਦੁੱਖ ਹੀ ਇਹ ਵੇ ਕਿ ਕਰਤੇ ਪੁਰਖ ਮਾਲਕ ਦੇ ਚਰਨਾਂ ਤੋਂ ਤੇਰਾ ਵਿਛੋੜਾ ਪੈ ਜਾਣਾ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਭੂਖ ਦਾ ਅਰਥ ਇੱਥੇ ਤ੍ਰਿਸ਼ਨਾ ਹੈ। ਦੂਜਾ ਦੁੱਖ ਤੇਰੇ ਅੰਦਰ ਲੱਗਾ ਕਿ ਅੰਦਰ ਕਦੀ ਵੀ ਰੱਜਿਆ ਨਹੀਂ, ਤੇ ਸਿਆਣੇ ਲੋਕ ਕਹਿੰਦੇ ਨੇ ਤੇ ਤ੍ਰਿਸ਼ਨਾ ਤਾਂ ਉਹ ਬਾਲਟੀ ਹੈ ਜਿਹਦਾ ਥੱਲਾ ਹੈ ਹੀ ਨਹੀਂ। ਕਹਿੰਦੇ ਨੇ ਆਕਾਰ ਤਾਂ ਹੈ, ਇਹਨੂੰ ਲੱਜ ਪਾ ਕੇ ਖੂਹ ਵਿੱਚ ਜਿਤਨਾ ਮਰਜ਼ੀ ਸੱਟੀ ਜਾਈਏ ਤੇ ਜਦੋਂ ਸੋਚਾਂਗੇ ਸ਼ਾਇਦ ਬਾਲਟੀ ਭਰ ਗਈ ਏ, ਭਾਰਾ ਹੋ ਗਿਆ, ਭਾਰੀ ਕੋਈ ਬਾਲਟੀ ਏ, ਤੇ ਉਹ ਬੁੱਧੀਜੀਵੀ ਕਹਿੰਦੇ ਨੇ ਕਿ ਕਦੀ ਬਾਲਟੀ ਨੂੰ ਬਾਹਰ ਖਿੱਚ ਕੇ ਦੇਖੋ, ਜਿਹਦਾ ਤਲਾ ਨਹੀਂ ਉਹ ਬਾਲਟੀ ਕਦੀ ਭਰ ਕੇ ਬਾਹਰ ਨਹੀਂ ਨਿਕਲਦੀ ਹੁੰਦੀ, ਕਦੀ ਉਹ ਰੱਜੀ ਨਹੀਂ। ਤ੍ਰਿਸ਼ਨਾ ਤਾਂ ਇੱਕ ਛਾਨਣੀ ਦੀ ਤਰ੍ਹਾਂ, ਕਦੀ ਦੇਖਿਆ ਉਹਨੂੰ ਤ੍ਰਿਪਤ ਹੁੰਦੀ ਨੂੰ? ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੀ ਦੁਖੀ, ਹਜ਼ੂਰ ਨੇ ਕਿਰਪਾ ਕੀਤੀ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਇੱਕ ਤਨ ਨੂੰ ਰੋਗ ਲੱਗ ਜਾਏ। ਕਹਿਣ ਲੱਗੇ ਪਿਆਰੇ ਇਹ ਵੀ ਇੱਕ ਬੜਾ ਵੱਡਾ ਦੁੱਖ ਹੈ। ਸਹਿਬ ਕਹਿੰਦੇ ਨੇ ਕਿ ਦੇਖ ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਉਹ ਭੋਲੇ ਵੈਦਾ, ਤੇਰੇ ਕੋਲ ਇਹਦੀ ਦਵਾਈ ਨਹੀਂ। ਫਿਰ ਇੱਥੇ ਪੁੱਛਣਾ ਪਏਗਾ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਉਹ ਦਵਾਈ ਕਿੱਥੋਂ ਮਿਲੇਗੀ? ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਰੋਗਾਂ ਦਾ ਇਲਾਜ, ਇਹਨਾਂ ਦੁੱਖਾਂ ਦਾ ਦਾਰੂ ਕੇਵਲ ਪੂਰੇ ਗੁਰੂ ਦੇ ਕੋਲ। ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ 5 ਸਾਲ ਕੁਛ ਮਹੀਨੇ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਨੇ। ਗਿਆਨੀ ਗਿਆਨ ਸਿੰਘ ਲਿਖਦੇ ਨੇ ਉਸ ਵੇਲੇ ਵੀ ਕਈ ਚੁੱਕ ਵਾਲਿਆਂ ਨੇ, ਇੱਕ ਗਰੀਬ ਬ੍ਰਾਹਮਣ ਜਿਹਦੇ ਤਨ ਤੇ ਰੋਗ ਸੀ, ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਬਾਹਰ ਪਈ ਜਾਂਦੀ ਤੇ ਇੱਕੋ ਦਮ ਰਸਤੇ ਵਿੱਚ ਉਹਨੂੰ ਲੁਟਾ ਦਿੱਤਾ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਲੰਘੇ ਨੇ, ਤੇ ਇਹ ਰੋਗ ਨਾਲ ਕੁਰਲਾਂਦਾ ਪਿਆ ਸੀ, ਰੋਗ ਨਾਲ ਬਿਲਕਦਾ ਪਿਆ, ਤੇ ਆਵਾਜ਼ ਦੇਖ ਕੇ ਕਹਿੰਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਦੇ ਮਾਲਕ, ਕਿਰਪਾ ਕਰੋ ਮੇਰੇ ਰੋਗੀ ਦਾ ਰੋਗ ਖੰਡਨ ਕਰ ਦੇਵੋ। ਉੱਥੇ ਪਹਿਲੀ ਘਟਨਾ ਦਾ ਜ਼ਿਕਰ ਗੁਰਮੁਖ ਵਿਦਵਾਨ ਕਰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰੁਕੇ ਨੇ ਤੇ ਆਪਣਾ ਰੁਮਾਲ ਉਸ ਰੋਗੀ ਨੂੰ ਦਿੱਤਾ ਗਿਆ ਤੇ ਕਹਿਣ ਲੱਗੇ ਇਹਦੇ ਤਨ ਨਾਲ ਇਹਦੇ ਮੁੱਖ ਨੂੰ ਇਸ ਰੁਮਾਲ ਨਾਲ ਸਾਫ ਕਰੋ। ਅਰਜ਼ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਕਈ ਵਾਰੀ ਜਦੋਂ ਇਹੋ ਜਿਹੀਆਂ ਘਟਨਾਵਾਂ ਅਸੀਂ ਪੜ੍ਹਨੇ ਹਾਂ, ਪਤਾ ਨਹੀਂ ਇੰਨੇ ਕੁ ਅੰਦਰ ਖਿਲ ਚੁੱਕੇ ਨੇ। ਗੁਰੂ ਗ੍ਰੰਥ ਸਾਹਿਬ ਨੇ ਤਾਂ ਕਿਹਾ ਸੀ ਗੁਰੂ ਨੂੰ ਮਾਨਕ ਕਾ ਕਰ ਰੂਪ ਨਾ ਜਾਣ, ਕੇਵਲ ਮਨੁੱਖ ਦਾ ਰੂਪ ਨਾ ਜਾਣੀ, ਜੇ ਸਾਈ ਨੂੰ ਦੇਖਣੀ ਤੇ ਆਪਣੇ ਗੁਰੂ ਤੇ ਰੱਬ ਵਰਗੀ ਸ਼ਰਧਾ ਰੱਖ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੁਮਾਲ ਦਿੱਤਾ ਤੇ ਸਿੱਖ ਵਿਦਵਾਨ ਕਹਿੰਦੇ ਨੇ ਉਸ ਰੁਮਾਲ ਦੇ ਸਪਰਸ਼ ਕਰਨ ਦੇ ਨਾਲ ਜਿਹੜਾ ਰੋਗੀ ਵਿਲਕਦਾ ਪਿਆ ਸੀ, ਮੇਰੇ ਮਾਲਕ ਦੀ ਕਿਰਪਾ ਹੋਈ, ਉਹਨੂੰ ਅਰੋਗਤਾ ਦੀ ਦਾਤ ਮਿਲ ਗਈ। ਸਤਿਗੁਰੂ ਜਿੱਥੇ ਆਪ ਕਿਰਪਾ ਕਰਕੇ ਉਸ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਨੇ ਤੇ ਉਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਵਿੱਚ ਕੋਈ ਵਿਘਨ ਨਹੀਂ, ਉਸੇ ਤਰ੍ਹਾਂ ਦੀਵਾਨ ਸੱਜਦੇ ਨੇ, ਉਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਕੀਰਤਨ ਕਥਾ ਆ ਕੇ ਸੁਣਦੀਆਂ ਨੇ। ਸਮਾਂ ਬਤੀਤ ਹੁੰਦਾ ਗਿਆ, ਇੱਧਰ ਰਾਮ ਰਾਏ ਨੂੰ ਪਤਾ ਲੱਗ ਚੁੱਕਾ ਹੈ ਕਿ ਮੇਰੇ ਛੋਟੇ ਭਰਾਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਨੇ, ਅੰਦਰ ਸਾੜੇ ਨੇ, ਈਰਖਾ ਤੇ ਕੀਨੇ ਨੇ ਟਿਕਣ ਨਹੀਂ ਦਿੱਤਾ, ਅੱਗ ਦਾ ਭਾਂਬੜ ਮਾਨੋ ਬਾਲ ਦਿੱਤਾ ਤੇ ਯਤਨ ਕਰਦਾ ਪਿਆ ਕਿ ਕਿਸੇ ਤਰੀਕੇ ਦੇ ਨਾਲ ਇਹ ਗੱਦੀ ਇਹ ਤਖ਼ਤ ਮੈਨੂੰ ਹਾਸਲ ਹੋ ਜਾਏ। ਪਰ ਗੁਰਮੁਖੋ ਕੱਲ ਵੀ ਅਰਜ਼ ਕੀਤੀ ਸੀ ਚਤੁਰਾਈ ਸਿਆਣਪ ਤੇ ਬਲ ਨਾਲ ਇਸ ਤਖ਼ਤ ਦਾ ਮਾਲਕ ਕਦੀ ਕੋਈ ਨਹੀਂ ਬਣਿਆ, ਇਹ ਤਾਂ ਸਾਈਂ ਦੀ ਰਹਿਮਤ ਹੈ। ਸਭ ਤੋਂ ਪਹਿਲਾਂ ਰਾਮ ਰਾਏ ਨੇ ਮਸੰਦ ਖਰੀਦੇ ਨੇ, ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਲਈ ਜਾ ਕੇ ਸੰਗਤ ਵਿੱਚ ਪ੍ਰਚਾਰ ਕਰੋ। ਆਪਣੇ ਵੱਲੋਂ ਇਹਨੇ ਕਈ ਸੰਗਤਾਂ ਨੂੰ ਕਈ ਮਸੰਦਾਂ ਨੂੰ ਸਰਪਾਓ ਵੀ ਭੇਜੇ ਨੇ ਕਿ ਤੁਸੀਂ ਮੇਰਾ ਪ੍ਰਚਾਰ ਕਰੋ, ਅਜ਼ਮਤ ਮੇਰੇ ਕੋਲ ਹੈ, ਵੱਡਾ ਪੁੱਤਰ ਮੈਂ ਹਾਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਕੋਈ ਹੱਕ ਨਹੀਂ। ਮਸੰਦਾਂ ਨੇ ਪ੍ਰਚਾਰ ਵੀ ਕੀਤਾ, ਉੱਥੇ ਤਾਂ ਕਹਿੰਦੇ ਨੇ ਰਾਮ ਰਾਏ ਦੇ ਮਸੰਦ ਤਾਂ ਸ਼ਰੇ ਆਵੇ ਕਹਿਣ ਲੱਗ ਪਏ ਸਨ ਕਿ ਸਾਡੇ ਬਾਏ ਹੱਥ ਦਾ ਖੇਲ ਹੈ, ਕਿਸੇ ਨੂੰ ਗੁਰੂ ਬਣਾ ਲੈਣਾ ਤੇ ਕਿਸੇ ਨੂੰ ਗੁਰੂ ਹਟਾ ਦੇਣਾ। ਪਰ ਸਿਦਕ ਵਾਲੇ ਭਾਵਨਾ ਵਾਲੇ ਕਦੀ ਡੋਲੇ ਨਹੀਂ। ਜਿਨ੍ਹਾਂ ਨੂੰ ਯਕੀਨ ਸੀ ਉਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੇ ਰਹੇ। ਰਾਮ ਰਾਏ ਜੀ ਜਦੋਂ ਪੇਸ਼ ਨਾ ਗਈ, ਇਹਨੇ ਫਿਰ ਪੈਂਤੜਾ ਬਦਲੇ। ਔਰੰਗਜ਼ੇਬ ਦੇ ਨਾਲ ਇਹਦੀ ਗੰਢ ਤਰੁਕ ਤਾਸ਼ੀ ਮਨ ਵਿੱਚ ਇੱਕ ਆਇਆ, ਧੰਨ ਗੁਰੂ ਹਰ ਰਾਏ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦਿਆਂ ਇੱਕ ਬਚਨ ਕਹਿ ਕੇ ਗਏ ਸਨ, ਪਹਿਲੀ ਗੱਲ ਕਿ ਦਿੱਲੀ ਜਾਣਾ ਨਹੀਂ, ਤੇ ਜੇ ਕਿਤੇ ਦਿੱਲੀ ਜਾਣ ਦਾ ਸਮਾਂ ਬਣ ਜਾਏ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਕਹਿੰਦੇ ਨੇ ਔਰੰਗਜ਼ੇਬ ਮਲੇਸ਼ ਬਿਰਤੀ ਵਾਲੇ, ਉਹਨੇ ਸਤਿਗੁਰੂ ਦੇ ਘਰ ਅੰਦਰ ਪਾੜਾ ਪਾਉਣ ਦਾ ਯਤਨ ਕੀਤਾ, ਬੇਟਾ ਪਹਿਲੀ ਗੱਲ ਦਿੱਲੀ ਜਾਣਾ ਨਹੀਂ, ਜੇ ਕਿਤੇ ਮੌਕਾ ਲੱਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਉਹਨੂੰ ਤੁਸੀਂ ਆਪਣਾ ਦਰਸ਼ਨ ਦੀਦਾਰ ਨਹੀਂ ਦੇਣਾ, ਉਹਨੂੰ ਜਾ ਕੇ ਮਿਲਣਾ ਨਹੀਂ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਅਸੂਲ ਨੂੰ, ਇਸ ਗੁਰੂ ਕੇ ਹੁਕਮ ਨੂੰ ਪੱਲੇ ਬੰਨਿਆ। ਜਿਹੜੀ ਅਰਜ਼ ਕਰਨੀ ਚਾਹੁੰਦਾ ਸਾਹਿਬ ਦੇ ਜੀਵਨ ਦੀ ਦ੍ਰਿੜਤਾ, ਰਾਮ ਰਾਏ ਦਿੱਲੀ ਬੈਠਾ, ਇਹਨੇ ਨਵੀਂ ਚਾਲ ਚੱਲੀ। ਔਰੰਗਜ਼ੇਬ ਨੂੰ ਕਹਿੰਦਾ ਕਿ ਦੇਖੋ ਤਖ਼ਤ ਦਾ ਵਾਰਸ ਤਾਂ ਮੈਂ ਬੰਨਾ ਸੀ, ਪਰ ਦੇਖੋ ਤੇਰੇ ਨਾਲ ਮੇਰੀ ਸਾਂਝ ਹੋਣ ਕਰਕੇ ਪਿਤਾ ਗੁਰੂ ਨੇ ਮੈਨੂੰ ਤਖ਼ਤ ਨਹੀਂ ਦਿੱਤਾ, ਮੈਂ ਤੇਰੇ ਕੋਲ ਫਰਿਆਦ ਕਰਨਾ, ਇਹ ਤਖ਼ਤ ਮੇਰੇ ਕੋਲ ਆਉਣਾ ਚਾਹੀਦਾ। ਦੂਸਰੀ ਗੱਲ ਕਹਿੰਦਾ ਜੇ ਕਰਾਮਾਤ ਦੇਖਣੀ ਹੈ ਤੇ ਤੁਸੀਂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਓ, ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ, ਉਹਨਾਂ ਕੋਲ ਤਾਂ ਕਰਾਮਾਤਾਂ ਮੇਰੇ ਤੋਂ ਵੱਧ ਨੇ। ਆਪਣੀ ਗੱਲ ਨੂੰ ਆਪ ਕੱਟ ਪਿਆ ਕਰਦੇ, ਇੱਕ ਪਾਸੇ ਕਹਿ ਰਿਹਾ ਸੀ ਉਮਰ ਕਰਕੇ ਮੇਰੇ ਤੋਂ ਛੋਟੇ ਨੇ, ਤੇ ਦੂਜਾ ਉਹਦਾ ਅੰਦਰ ਮੰਨ ਰਿਹਾ ਕਿ ਜਿਹਨੂੰ ਥਾਪਣਾ ਗੁਰੂ ਹਰ ਰਾਏ ਸਾਹਿਬ ਦੇ ਗਏ ਨੇ, ਮੈਂ ਉਹਨਾਂ ਸਾਹਮਣੇ ਕੁਛ ਵੀ ਨਹੀਂ। ਕਹਿੰਦਾ ਉਹਨਾਂ ਨੂੰ ਬੁਲਾਓ, ਉਹਨਾਂ ਕੋਲ ਕਰਾਮਾਤਾਂ ਅਜ਼ਮਤਾਂ ਬਹੁਤ ਨੇ। ਕਿਹੋ ਜੀ ਚਾਲ ਖੇਡੀ ਕਿ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ, ਕਰਾਮਾਤ ਦਿਖਾਣਗੇ ਤੇ ਰੌਲਾ ਪਾਵਾਂਗਾ ਕਿ ਮੈਨੂੰ ਐਵੇਂ ਮਾੜਾ ਕਹਿੰਦੇ ਹੋ, ਉਹ ਵੀ ਤਾਂ ਅਜ਼ਮਤ ਪੈ ਦਿਖਾਉਂਦੇ ਨੇ। ਤੇ ਦੂਜਾ ਇਹ ਸਿੱਕਾ ਉਹਨੇ ਪੱਤਾ ਸਟਿਆ ਕਿ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੇ ਤੇ ਸੰਗਤ ਵਿੱਚ ਮੈਂ ਸ਼ਰੇਆਮ ਪ੍ਰਚਾਰ ਕਰਾਂਗਾ, ਇਹਨਾਂ ਨੇ ਪਿਤਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਤੇ ਦੇਖੋ ਉਹ ਤਾਂ ਗਏ ਕੇ ਗਏ ਸਨ ਮਲੇਸ਼ ਨੂੰ ਮਿਲਣਾ ਨਹੀਂ, ਤੇ ਇਹ ਔਰੰਗਜ਼ੇਬ ਨੂੰ ਮਿਲ ਕੇ ਇਹਨਾਂ ਨੇ ਮਿਲ ਕੇ ਪਿਤਾ ਗੁਰੂ ਦੇ ਹੁਕਮ ਨੂੰ ਮੋੜ ਦਿੱਤਾ। ਪਰ ਰਾਮ ਰਾਏ ਤੂੰ ਤਾਂ ਕੇਵਲ ਉਮਰ ਨੂੰ ਤੱਕਣਾ ਪੈ, ਇਹ ਉਹੀ ਜੋਤ ਹੈ ਜੋ ਤੱਤੀ ਤਵੀ ਤੇ ਤਾਂ ਬੈਠ ਸਕਦੀ ਏ ਪਰ ਸਿਧਾਂਤ ਨਾਲ ਸਮਝੌਤਾ ਨਹੀਂ। ਇਹ ਨਹੀਂ ਕਿ ਅਸੂਲ ਤੋਂ ਡਿੱਗਣ ਵਾਲੀ ਕੋਈ ਗੱਲ ਕਹਿ, ਇਹ ਉਹੀ ਜੋਤ ਹੈ ਜਿਹੜੀ ਪੁੱਤਰ ਨੂੰ ਤੇਰੇ ਵਰਗੇ ਨੂੰ ਮੱਥੇ ਤਾਂ ਨਹੀਂ ਲਾਉਂਦੀ ਪਰ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨਾਂ ਨੂੰ ਜ਼ਬਾਨ ਕਰਕੇ ਵੀ ਆਂਚ ਨਹੀਂ ਆਉਣ ਦਏਗੀ। ਰਾਮ ਰਾਏ ਨੇ ਯਤਨ ਕੀਤਾ, ਔਰੰਗਜ਼ੇਬ ਦੇ ਦੂਤ ਪਹੁੰਚੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਵਾਸਤੇ ਸੱਦਾ ਦਿੱਤਾ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਭਰੇ ਦਰਬਾਰ ਵਿੱਚ ਪਹਿਲੀ ਗੱਲ ਜਿਹੜਾ ਦੂਤ ਆਇਆ, ਸੋਚਿਆ ਵੀ 6 ਸਾਲ ਦੀ ਉਮਰ ਬੱਚਾ ਜਿਹਾ ਹੁਣੇ, ਜਿਵੇਂ ਮਰਜ਼ੀ ਗੱਲਾਂ ਵਿੱਚ ਕੋਈ ਲਾ ਲਈਏ। ਪਰ ਕਹਿੰਦੇ ਨੇ ਜਦੋਂ ਗੁਰੂ ਦਰਬਾਰ ਵਿੱਚ ਗਿਆ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਵਰੂਪ ਦੇ ਦਰਸ਼ਨ ਕੀਤੇ ਤੇ ਦੇਖ ਕੇ ਦੰਗ ਰਹਿ ਗਿਆ। ਆਇਆ ਤਾਂ ਔਰੰਗਜ਼ੇਬ ਦਾ ਦੂਤ ਬਣ ਕੇ ਸੀ ਪਰ ਬਦੋ ਬਦੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਉਹਦਾ ਸੀਸ ਝੁਕ ਗਿਆ। ਸਤਿਗੁਰੂ ਜੀ ਨੂੰ ਆਪਣੇ ਵੱਲੋਂ ਬੇਨਤੀ ਕੀਤੀ ਕਿ ਦਾਤਾਰ ਤੁਸੀਂ ਦਿੱਲੀ ਆ ਕੇ ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੇ। ਉਹਨੇ ਸੱਦਾ ਪੱਤਰ ਭੇਜਿਆ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪਰੇ ਦਰਬਾਰ ਵਿੱਚ ਉਤਰ ਦਿੱਤਾ। ਕਹਿਣ ਲੱਗੇ ਪਿਤਾ ਗੁਰੂ ਦੇ ਹੁਕਮ ਨੂੰ ਮੰਨਣਾ। ਉਹ ਕਹਿ ਕੇ ਗਏ ਨੇ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਰਾਜਮਾਨ ਜਿੱਦਣ ਹੋਇਆ, ਪਹਿਲੀ ਗੱਲ ਦਿੱਲੀ ਜਾਣਾ ਨਹੀਂ, ਜੇ ਜਾਣਾ ਪੈ ਜਾਏ ਤੇ ਦਿੱਲੀ ਪਤ ਨਾਲ ਮੁਲਾਕਾਤ ਨਹੀਂ ਕਰਨੀ, ਤੇ ਸ਼ਬਦ ਵਰਤੇ ਨਹਿ ਮਲੇਸ਼ ਕੋ ਦਰਸ਼ਨ ਦਹਿ, ਉਹਨੂੰ ਦਰਸ਼ਨ ਦੀਦਾਰੇ ਨਹੀਂ ਦੇਣੇ। ਦੂਤ ਬਿਲਕੁਲ ਖਾਮੋਸ਼ ਹੋ ਗਿਆ, ਕਿਉਂਕਿ ਅੰਦਰ ਤਾਂ ਉਹੀ ਸੱਚ ਹੈ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾਂ। ਅੰਦਰ ਉਹੀ ਸੱਚ ਹੈ ਜਿਹਨੂੰ ਕਹਿੰਦੇ ਨੇ ਸਤਿਗੁਰ ਅਗੰਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਅੰਦਰ ਉਹੀ ਸੱਚ ਹੈ ਜਿਹਨੂੰ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੈ ਜਵਾਬਾ। ਤਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਦੂਤ ਬੋਲ ਨਹੀਂ ਸਕਿਆ, ਚੁੱਪ ਕਰਕੇ ਵਾਪਸ ਆ ਗਏ। ਇੱਥੇ ਸੀ ਰਾਜਾ ਜੈ ਸਿੰਘ, ਇਹਨੇ ਯਤਨ ਕੀਤਾ, ਔਰੰਗਜ਼ੇਬ ਦੇ ਇਹ ਨੇੜੇ ਸੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਕਹਿੰਦੇ ਨੇ, ਫਿਰ ਇਹ ਆਪ ਪਹੁੰਚੇ ਹੈ ਤੇ ਹਜ਼ੂਰ ਨੂੰ ਕਹਿੰਦਾ, ਦਾਤਾਰ ਸਾਧ ਸੰਗਤ ਦਿੱਲੀ ਦੀ ਦਰਸ਼ਨ ਦੀ ਚਾਹਨਾ ਕਰਦੀ। ਉੱਥੇ ਕੁਝ ਗੁਰਮੁਖ ਕਹਿੰਦੇ ਨੇ, ਸੰਗਤ ਵੱਲੋਂ ਵੀ ਸੱਜਣ ਆਏ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁਣ ਕੇ ਗੰਭੀਰ ਹੋ ਗਏ, ਸਿੱਖ ਮੁਖੀ ਇਕੱਠੇ ਕੀਤੇ ਗਏ ਤੇ ਰਾਜਾ ਜੈ ਸਿੰਘ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਆਪ ਜੀ ਸੰਗਤ ਨੂੰ ਤਾਂ ਦਰਸ਼ਨ ਦਿਓ। ਸਾਹਿਬ ਕਹਿਣ ਲੱਗੇ ਰਾਜਾ ਜੈ ਸਿੰਘ ਨੂੰ ਕਿ ਦੇਖ, ਸਾਧ ਸੰਗਤ ਜਿੱਥੇ ਵੀ ਕਹੇਗੀ ਅਸੀਂ ਖੁਦ ਚੱਲ ਕੇ ਜਾਵਾਂਗੇ, ਪਰ ਇੱਕ ਸ਼ਰਤ ਸਾਡੀ ਏ, ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਸਾਡੇ ਨਾਲ ਮਿਲਾਉਣ ਦਾ ਤੂੰ ਯਤਨ ਨਾ ਕਰੀ। ਉਹਨੂੰ ਨਾ ਅਸੀਂ ਦਰਸ਼ਨ ਦੇਣੇ ਨੇ, ਨਾ ਉਹਨੂੰ ਮਿਲਣਾ ਚਾਹੁੰਦੇ ਹਾਂ। ਤੇ ਰਾਜੇ ਜੈ ਸਿੰਘ ਨੇ ਬਚਨ ਕੀਤਾ ਸੀ, ਸਤਿਗੁਰੂ ਆਪ ਮੇਰੇ ਘਰ ਵਿੱਚ ਬਿਰਾਜਮਾਨ ਹੋਇਓ, ਮੈਂ ਆਪ ਜੀ ਨੂੰ ਬੇਨਤੀ ਕਰਨਾ, ਦਿੱਲੀ ਜਾਓਗੇ ਤੇ ਆਪ ਜੀ ਉਹਨੂੰ ਬਿਲਕੁਲ ਨਾ ਮਿਲਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਤੱਕੋ ਗੁਰੂ ਕੀ ਜੋਤ ਏ ਪਿਆਰਿਓ, ਉਮਰ ਵੱਲ ਨਹੀਂ, ਇਹ ਤੇ ਸਾਈਂ ਦੀ ਰਹਿਮਤ ਏ। ਕਈ ਵਾਰੀ ਸੋਚਣਾ ਵਾ ਬਾਬਾ ਜੀ ਵੀ ਹੁਣੇ ਕਿਰਪਾ ਕਰ ਰਹੇ ਸਨ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਕ ਪਾਸੇ ਗੁਰੂ ਕੇ ਲਾਲ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਕਿੰਨੀ ਕੁ ਉਮਰ ਏ, ਅਸੀਂ ਉਹਨਾਂ ਨੂੰ ਕਦੀ ਸ਼ਬਦ ਬੱਚੇ ਨਹੀਂ ਵਰਤਦੇ, ਜਾਂ ਸਾਹਿਬਜ਼ਾਦੇ ਜਾਂ ਬਾਬੇ ਸ਼ਬਦ ਵਰਤਨੇ ਹੈ, ਤੇ ਬਾਬਾ ਤਾਂ ਬਜ਼ੁਰਗ ਨੂੰ ਕਿਹਾ ਜਾਂਦਾ। ਕਿਉਂ? ਉਹਨਾਂ ਦੀ ਆਰਬਲਾ ਬੱਚਿਆਂ ਵਾਲੀ ਏ, ਪਰ ਕਾਰਨਾਮੇ ਉਹ ਬਾਬਿਆਂ ਵਾਲੇ ਕਰ ਗਏ ਨੇ। ਸੋਚੀਦਾ ਉਮਰ ਨੂੰ ਨਾ ਤੱਕੀ, ਇੱਥੇ 5 ਸਾਲ ਤੇ 7 ਸਾਲ ਦੀ ਉਮਰ ਵਿੱਚ ਗੁਰੂ ਕੇ ਫਰਜ਼ੰਦ ਸੂਬੇ ਦੀ ਕਚਹਿਰੀ ਵਿੱਚ ਖਲੋ ਕੇ ਆਪਣੇ ਤਨ ਨੂੰ ਕੁਰਬਾਨ ਕਰ ਸਕਦੇ ਨੇ ਤੇ ਝੁਕਣਗੇ ਨਹੀਂ। ਤੇ ਇੱਥੇ 80 ਕੁ ਸਾਲ ਦੇ ਕਰੀਬ ਬਾਬਾ ਦੀਪ ਸਿੰਘ ਖਬਰ ਮਿਲੇ ਤੇ ਕਲਮ ਦੀ ਲਿਖਾਰੀ, ਕਲਮ ਤੇ ਧਨੀ, ਕਲਮ ਨੂੰ ਛੱਡ ਕੇ ਹੱਥ ਵਿੱਚ ਖੰਡਾ ਪਕੜ, ਸਿਰ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚ ਜਾਂਦੇ। ਗੱਲ ਉਮਰ ਦੀ ਨਹੀਂ, ਗੱਲ ਉਸ ਸਾਈਂ ਦੀ ਕਿਰਪਾ ਦੀ ਏ, ਉਹਨੇ ਕਿਹੜੇ ਵੇਲੇ ਇਹ ਸੇਵਾ ਲੈ ਲੈਣੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਤੇ ਹਜ਼ੂਰ ਨੂੰ ਪਤਾ ਕਿ ਇਸ ਤਨ ਦੇ ਅੰਦਰ ਪਰਤ ਕੇ ਇਸ ਧਰਤੀ ਤੇ ਆਉਣਾ ਨਹੀਂ, ਸਿੱਖ ਸੰਗਤ ਨਾਲ ਤੁਰੀ ਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਵੀ ਨਾਲ ਚੱਲੇ ਨੇ। ਕੁਝ ਗੁਰਮੁਖ ਵਿਦਵਾਨ ਕਹਿੰਦੇ ਨੇ ਬਹੁਤ ਭਾਰੀ ਤਾਦਾਦ ਵੀ ਸੰਗਤ ਤੁਰੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪਹਿਲਾ ਪੜਾਅ ਕੀਤਾ ਤੇ ਕਹਿ ਦਿੱਤਾ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ, ਅਸੀਂ ਅੱਗੇ ਹੁਣ ਜਾਵਾਂਗੇ। ਕਹਿੰਦੇ ਨੇ ਜਦੋਂ ਰੋਪੜ ਦੇ ਨਜ਼ਦੀਕ ਪਹੁੰਚੇ ਨੇ ਤੇ ਇਧਰੋਂ ਕਾਬਲ ਤੇ ਕਧਾਰ ਤੋਂ ਸੰਗਤ ਪਹੁੰਚੀ ਸੀ, ਜਿਨ੍ਹਾਂ ਵਿੱਚ ਬਜ਼ੁਰਗ ਵੀ ਸਨ, ਬੱਚੇ ਵੀ, ਮਾਈਆਂ ਬੀਬੀਆਂ ਵੀ। ਜਦੋਂ ਕੀਰਤਪੁਰ ਪਹੁੰਚੇ ਤੇ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਕਿ 8ਵੇਂ ਗੁਰੂ ਦੇਵ ਸੱਚੇ ਪਾਤਸ਼ਾਹ ਦਿੱਲੀ ਨੂੰ ਜਾਂਦੇ ਪਏ। ਇੱਕ ਸਿੱਖ ਪਿੱਛੇ ਦੌੜਿਆ, ਸਤਿਗੁਰੂ ਸੰਗਤ ਆਪ ਜੀ ਦੇ ਦੀਦਾਰ ਲਈ ਆਈ ਏ, ਕਿਰਪਾ ਕਰੋ, ਦਰਸ਼ਨ ਬਖਸ਼ੋ। ਵੇਖੋ ਗੁਰੂ ਕੀ ਸੰਗਤ ਲਈ, ਭਾਵਨਾ ਵਾਲੇ ਲਈ ਗੁਰੂ ਦੇ ਅੰਦਰ ਕਿੰਨਾ ਕੁ ਪਿਆਰ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਿਹਾ, ਕਹਿੰਦੇ ਨੇ ਸਿੱਖਾ, ਜਿਵੇਂ ਇੱਕ ਮਾਂ ਦੀ ਕੁੱਖ ਵਿੱਚ ਪੁੱਤਰ ਪਲਦਾ, ਜਦੋਂ ਜਨਮ ਹੁੰਦਾ ਕਹਿੰਦੇ ਨੇ ਹਾਲਾ ਉਹ ਬੱਚਾ ਤੋਤਲੀ ਜ਼ਬਾਨ ਵਿੱਚ ਬੋਲਦਾ ਤੇ ਮਾਂ ਪਹਿਲਾਂ ਹੀ ਆਪਣੇ ਮਨ ਦੇ ਅੰਦਰ ਫੁਰਨੇ ਬਣਾ ਲੈਂਦੀ ਏ, ਮੇਰਾ ਪੁੱਤਰ ਵੱਡਾ ਹੋਵੇਗਾ, ਕਮਾਈ ਕਰਕੇ ਲਿਆਵੇਗਾ, ਸੁੱਖ ਨਾਲ ਬਹਿ ਕੇ ਘਰ ਖਾਣਗੇ। ਕਹਿੰਦੇ ਨੇ ਜਦੋਂ ਪੁੱਤਰ ਦੇ ਉਸ ਦੇ ਬੱਚੇ ਦੇ ਮੂੰਹ ਵਿੱਚ ਕੁਝ ਪਾਉਂਦਾ ਤੇ ਮਾਂ ਬਦੋ ਬਦੀ ਉਸ ਬੱਚੇ ਨੂੰ ਸੰਭਾਲਣ ਵਾਲੇ ਲਈ, ਉਸ ਬੱਚੇ ਨੂੰ ਪਿਆਰ ਕਰਨ ਵਾਲੇ ਲਈ, ਉਸ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣ ਵਾਲੇ ਲਈ ਕੁਰਬਾਨ ਜਾਂਦੀ ਏ। ਕਹਿੰਦੇ ਨੇ ਸਿਖਾ, ਜੇ ਮਾਂ ਪੁੱਤਰ ਨੂੰ ਰੋਟੀ ਮਿਲੇ ਤੇ ਆਪਦੀ ਪਰਸਾਨੀ, ਤੇ ਜਦੋਂ ਸਿੱਖ ਘਾਲਣਾ ਘਾਲਦਾ, ਮੇਰੇ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਪ੍ਰਸੰਨ ਹੁੰਦੇ ਨੇ ਜਿਵੇਂ ਜਵਾਨ ਹੁੰਦੇ ਪੁੱਤਰ ਨੂੰ ਦੇਖ ਕੇ ਮਾਂ ਪ੍ਰਸੰਨ ਹੁੰਦੀ। ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਇਹੀ ਕਾਰਨ ਭਾਈ ਜੇਠਾ ਜੀ ਬੇਮੌਸਮੇ ਅੰਬ ਲੈ ਕੇ ਆਏ ਸਨ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਰਸਤੇ ਵਿੱਚ ਜਦੋਂ ਉਹ ਖਰਾਬ ਹੋਣ ਲੱਗੇ ਰਸ ਚੋਵੇ, ਤੇ ਗੁਰੂ ਅਮਰਦਾਸ ਜੀ ਦਾ ਧਿਆਨ ਟਿਕਾ ਕੇ ਚੂਸ ਲੈ, ਤੇ ਜਦੋਂ ਗਏ ਸੋਚਿਆ ਪਤਾ ਨੀ ਸਤਿਗੁਰੂ ਲਈ ਲੈ ਕੇ ਆਇਆ ਸਾਂ, ਤੇ ਆਉਂਦਿਆਂ ਸਾਰ ਕਿਆ ਕਹਿਣ ਲੱਗੇ ਜੇਠਾ ਜੀ ਨੂੰ ਕਿ ਅੰਬ ਬੜੇ ਸਵਾਦੀ ਸਨ, ਰਸ ਵਿੱਚ ਮਿਠਾਸ ਬੜੀ ਸੀ। ਪਿਆਰਿਓ, ਅਸਲ ਵਿੱਚ ਇਹ ਅੰਦਰ ਦੀ ਖੇਡ ਇਹ ਕਰਮ ਕਾਂਡ ਨਹੀਂ। ਕਦੀ ਤੱਕੋ, ਸਿੱਖ ਛੋਟੀ ਮੱਖੀ ਦਾ ਸ਼ਹਿਦ ਲੈ ਕੇ ਆਉਂਦਾ ਪਿਆ ਤੇ ਰਸਤੇ ਵਿੱਚ ਭਾਈ ਕੱਟੂ ਕਹਿੰਦਾ ਮੈਨੂੰ ਇੱਕ ਚਿਮਚਾਈ ਸ਼ਹਿਦ ਦਾ ਦੇ ਦੇ, ਤੇ ਦੇਣ ਵਾਲਾ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਲਈ ਨੇ, ਤੇਰੇ ਲਈ ਨਹੀਂ। ਤੇ ਜਦੋਂ ਲੈ ਕੇ ਉੱਥੇ ਭਾਂਡਾ ਜਾਂਦਾ ਤੇ ਸ਼ਹਿਦ ਵਿੱਚ ਕਿਰਮ ਨੇ, ਤੇ ਸਤਿਗੁਰੂ ਦੇਖ ਕੇ ਕਹਿੰਦੇ ਨੇ ਕਿਹਦੇ ਲਈ ਲਿਆ? ਕਹਿੰਦਾ ਦਾਤਾਰ ਲਿਆਂਦੇ ਤੁਹਾਡੀ ਭੇਟਾ, ਤੇ ਇਹ ਕੀ ਕਾਰਨ? ਕਹਿੰਦੇ ਜਦੋਂ ਮੈਂ ਆਪ ਤਰਲੇ ਲੈ ਕੇ ਮੰਗਦਾ ਸਾਂ ਉਦੋਂ ਤੂੰ ਦਿੱਤਾ ਨੀ, ਹੁਣ ਭਾਂਡਾ ਕਿਸ ਕੰਮ ਹੈ? ਇਹਦਾ ਮਤਲਬ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ ਕਿ ਸਿੱਖ ਅੰਦਰ ਗੁਰੂ ਵਰਤਦਾ? ਗੁਰੂ ਕਾ ਸਿੱਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਰੁਕੇ ਨੇ। ਸਿੱਖ ਸੰਗਤ ਦੇ ਲਈ ਕਾਬਲ ਤੋਂ ਆਈ ਸੰਗਤ ਨੇ ਦਰਸ਼ਨ ਕੀਤੇ ਨੇ। ਮੇਰੇ ਦਾਤਾਰ ਨੇ ਰਹਿਮਤਾਂ ਨਾਲ ਝੋਰੀਆਂ ਭਰੀਆਂ ਤੇ ਨਾਮ ਦਾਨ ਦਾ ਉਪਦੇਸ਼ ਦੇ ਕੇ ਪਿਛਾਂ ਤੋਰੇ। ਹਜ਼ੂਰ ਸਫ਼ਰ ਕਰਦੇ ਅੰਬਾਲੇ ਦੇ ਨੇੜੇ ਪਿੰਡ ਪੰਜੋਖਰੇ ਵਿੱਚ ਪਹੁੰਚੇ ਨੇ। ਦਾਤਾਰ ਦੇ ਜੀਵਨ ਦੀਆਂ ਕੁਝ ਕੁ ਘਟਨਾਵਾਂ ਨੇ ਜਿਹੜੀਆਂ ਆਪਾਂ ਸਾਰੇ ਜਾਣਨੇ ਵੀ। ਪੰਜੋਖਰਾ ਸਾਹਿਬ ਹਜ਼ੂਰ ਪਹੁੰਚੇ ਨੇ। ਇੱਥੇ ਇੱਕ ਬੜਾ ਮਹਾਨ ਵਿਦਵਾਨ ਪੰਡਿਤ ਸੀ ਜਿਹਦਾ ਨਾਮ ਲਾਲ ਚੰਦ ਦੱਸਿਆ ਗਿਆ। ਕਹਿੰਦੇ ਨੇ ਇੱਥੇ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਆਈ ਤੇ ਉਸ ਪੰਡਿਤ ਨੇ ਪੁੱਛਿਆ ਵੀ ਕੌਣ ਨੇ? ਤੇ ਸਿੱਖ ਨੇ ਕਹਿ ਦਿੱਤਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਕਹਿੰਦੇ ਨੇ ਹੰਕਾਰ ਵਾਹਿਗੁਰੂ ਮਿਹਰ ਕਰੇ ਵਿਦਿਆ ਦੇ ਨਾਲ ਨਿਮਰਤਾ ਦੀ ਦਾਤ ਦੇ ਦੇ, ਦਾਤਾ ਬਖਸ਼ਿਸ਼ ਕਰੇ ਕਿ ਵਿਦਵਤਾ ਦੇ ਨਾਲ ਅੰਦਰ ਝੁਕਣ ਦੀ ਦਾਤ ਦੇ ਦੇ। ਅੱਜ ਸਭ ਤੋਂ ਜ਼ਿਆਦਾ ਰੁੱਖਾਪਨ ਹੋਣ ਦਾ ਕਾਰਨ ਹੀ ਇਹ ਕਿ ਵਿਦਿਆ ਦੇ ਅੱਖਰ ਤਾਂ ਬਹੁਤ ਨੇ ਪਰ ਅੰਦਰੋਂ ਸਾਈਂ ਲਈ ਪ੍ਰੇਮ ਤੇ ਭਾਵਨਾ ਨੇ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਿਦਿਆ ਤਾਂ ਇੱਕ ਦੀਵਾ ਹੈ, ਜੇ ਕਿਤੇ ਉਸ ਦੀਵੇ ਦੀ ਸਹੀ ਵਰਤੋਂ ਕਰੇ ਤੇ ਉਹ ਅੰਧਕਾਰ ਨੂੰ ਖਤਮ ਕਰਦਾ, ਤੇ ਜੇ ਬਦਕਿਸਮਤੀ ਨਾਲ ਉਸ ਦੀਵੇ ਦੀ ਲੋ ਨਾਲ ਅੱਗ ਲੱਗ ਜਾਏ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਦਿੰਦਾ, ਚਾਨਣ ਵੀ ਦਿੰਦਾ ਤੇ ਸਾੜਦਾ ਵੀ ਏ। ਤਾਂ ਹੀ ਹਜ਼ੂਰ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਤਾਂ ਹੀ ਸਾਹਿਬ ਨੇ ਕਿਹਾ ਸੀ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਵੇਂ ਕਰੈ। ਉਹਨੇ ਕਿਹਾ ਪੁੱਛਿਆ ਕੌਣ? ਕਹਿੰਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਉਹਨੇ ਜਾ ਕੇ ਕਹਿੰਦਾ ਕਿ ਨਾਮ ਤਾਂ ਸ਼੍ਰੀ ਹਰਿਕ੍ਰਿਸ਼ਨ ਹੈ, ਤੇ ਕਹਿਣ ਲੱਗੇ ਕ੍ਰਿਸ਼ਨ ਦੀ ਗੀਤਾ ਦੇ ਅਰਥ ਵੀ ਜਾਣਦਾ, ਨਾ ਇੰਨਾ ਵੱਡਾ ਰਖਾਇਆ, ਨਾਲ ਹਰ ਸ਼ਬਦ ਵੀ ਜੋੜਿਆ। ਹੰਕਾਰੀ ਸੀ ਕਿ ਮੇਰੇ ਕੋਲ ਗਿਆਨ ਬੜਾ, ਵਿਦਿਆ ਬੜੀ, ਪਰ ਇਹਨੂੰ ਪਤਾ ਨਹੀਂ ਕਿ ਇਹ ਤਾਂ ਉਹ ਦਰ ਹੈ, ਇੱਕ ਖਿੰਨ ਵਿੱਚ ਚਾਹੇ ਤਾਂ ਮੂਰਖ ਨੂੰ ਮਹਾਨ ਪੰਡਿਤ ਵਿਦਵਾਨ ਬਣਾ ਦਿੰਦਾ। ਇਹ ਲਾਲ ਚੰਦ ਪੁੱਛਦਾ ਉਮਰ ਕਿੰਨੀ ਕੁ? ਦੱਸਣ ਵਾਲੇ ਨੇ ਦੱਸਿਆ, ਫਿਰ ਤਰਕ ਵਿੱਚ ਬੋਲਿਆ, ਕਹਿੰਦਾ ਇਸ ਉਮਰ ਵਿੱਚ ਗੁਰੂ? ਕਹਿੰਦਾ ਸਿੱਖੋ ਭਰਮ ਗਏ ਹੋ, ਕਿਸ ਭਟਕਣਾ ਵਿੱਚ ਪੈ ਗਏ ਹੋ? ਇਹ ਤਾਂ ਉਮਰ ਬੱਚੇ ਦੀ ਆਪਣੀ ਕਿਰਿਆ ਨਹੀਂ ਸੋਧ ਸਕਦਾ, ਸਰੀਰ ਦੀ ਸੰਭਾਲ ਨਹੀਂ। ਜਦੋਂ ਮੇਰੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ ਤੇ ਜਾ ਕੇ ਦਰਸ਼ਨ ਕੀਤੇ, ਇੱਕ ਗੱਲ ਚੇਤੇ ਰੱਖਿਓ, ਆਮ ਬੰਦੇ ਨੂੰ ਉਪਦੇਸ਼ ਦੇਣਾ ਬੜਾ ਸੁਖੈਣ ਜੇ, ਪਰ ਜਿਹੜਾ ਪੜ੍ਹ ਲਿਖ ਕੇ ਕੱਢ ਜਾਏ ਉਹਨੂੰ ਛੇਤੀ ਕੀਤਿਆਂ ਸਮਝਾਉਣਾ ਬੜੀ ਮੁਸ਼ਕਲ ਜੀ ਗੱਲ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੇ ਪ੍ਰਮਾਣ ਐਸੇ ਦਿੱਤੇ ਨੇ, ਦਰਸ਼ਨ ਕੀਤੇ, ਹੰਕਾਰੀ ਝੁਕਿਆ ਨਹੀਂ। ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਇਹਨੇ ਸਵਾਲ ਕੀਤਾ ਕਿ ਨਾਮ ਸ਼੍ਰੀ ਹਰਕ੍ਰਿਸ਼ਨ ਹੈ ਤੇ ਗੀਤਾ ਦੇ ਅਰਥ ਕਰਨੇ ਜਾਣਦੇ ਹੋ, ਸ਼ਲੋਕ ਪੜ੍ਹ ਸਕਦੇ ਹੋ? ਮੇਰੇ ਸੱਚੇ ਪਾਤਸ਼ਾਹ ਗੰਭੀਰ ਹੋ ਗਏ। ਫਿਰ ਕਹਿੰਦਾ ਕਿ ਅਰਥ ਜਾਣਦੇ ਹੋ? ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ, ਸੱਜਣਾ ਤੂੰ ਜੋ ਕਹਿੰਦਾ ਅਰਥ ਕਰਕੇ ਤੈਨੂੰ ਦੱਸ ਦਿਆਂਗੇ, ਅਸੀਂ ਅਰਥ ਕਰ ਜਾਣੇ ਨੇ, ਪਰ ਤੇਰੇ ਸ਼ੰਕੇ ਦੀ ਗੰਢ ਫਿਰ ਵੀ ਖੁੱਲਣੀ ਨਹੀਂ, ਸ਼ੰਕਾ ਨਿਵਰਤ ਨਹੀਂ ਹੋਣਾ। ਤੂੰ ਕਹਿਣਾ ਕਿ ਗੁਰੂ ਘਰ ਪੈਦਾ ਹੋਏ, ਤਲੀਮ ਬਚਪਨ ਵਿੱਚ ਮਿਲ ਗਈ, ਤਾਂ ਕਹਿੰਦੇ ਉਸ ਬੰਦੇ ਨੂੰ ਲਿਆ ਜਿਹੜਾ ਸਾਨੂੰ ਜਾਣਦਾ ਵੀ ਨਹੀਂ ਤੇ ਜਿਹੜਾ ਤੇਰੀ ਨਜ਼ਰ ਵਿੱਚ ਅੱਤ ਦਾ ਮਾਂ ਮੂਰਖ ਹੈ, ਤੂੰ ਉਹਨੂੰ ਲੈ ਕੇ ਆਈ। ਜੇ ਮੇਰੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਤੇ ਉਹ ਮੂਰਖਾਂ ਤੋਂ ਵੀ ਗੀਤਾ ਦੇ ਅਰਥ ਕਰਾ ਦੇਗਾ। ਉਸ ਵੇਲੇ ਸੋਚਿਆ ਕਿ ਭਰੇ ਦਰਬਾਰ ਵਿੱਚ ਇਲਾਕਾ ਇਕੱਠਾ ਹੈ ਕਿ ਗੁਰੂ ਕੀ ਤੋਖੀਨ ਹੋਵੇਗੀ। ਇਹਨੇ ਪਿੰਡ ਦੇ ਅੰਦਰੋਂ ਉਸ ਛੱਜੂ ਝੂਰ ਨੂੰ ਲਿਆਂਦਾ ਜਿਹੜਾ ਜ਼ਬਾਨ ਤੋਂ ਗੁੰਗਾ ਸੀ, ਤੇ ਸਿੱਖ ਵਿਦਵਾਨ ਕਹਿੰਦੇ ਨੇ ਕੰਨਾਂ ਤੋਂ ਬੋਲਾ। ਜਿਹੜਾ ਗੁੰਗਾ ਉਹ ਕੁਦਰਤੀ ਤੌਰ ਤੇ ਬੋਲਾ ਹੋਵੇਗਾ, ਜਿਹੜਾ ਬੋਲਾ ਉਹ ਕੁਦਰਤੀ ਤੌਰ ਤੇ ਗੁੰਗਾ ਮਿਲੇਗਾ। ਕਹਿਣ ਲੱਗੇ ਜਦੋਂ ਤੱਕਿਆ ਤੇ ਉਸ ਨੂੰ ਜਿਹਨੂੰ ਲੋਕ ਕਹਿੰਦੇ ਸਨ ਬੋਲਾ ਕਮਲਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਲੈ ਆਇਆ। ਖਰਜੂ ਨਿਰਮਲ ਪੈ ਕੀਤਾ, ਇੱਥੇ ਤਾਂ ਜੋ ਜੋ ਕੀਨੂੰ ਆਪਣੋ ਤਿਸ ਆਪੇ ਦਾਨ ਦਿੱਤਾ, ਸਿੰਘ ਬਲਾਈ ਹੋ ਗਏ ਤ੍ਰਿਣ ਮੇਰ ਦਿੱਤਾ, ਪਿਆਰਿਆ ਇੱਥੇ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀ ਤੁਨੀਤਾ। ਸਾਹਿਬ ਕਹਿੰਦੇ ਇੱਥੇ ਤਾਂ ਰਹਿਮਤਾਂ ਦੇ ਮੀਂਹ ਵਰਸ ਜਾਂਦੇ ਨੇ, ਇਹਨੂੰ ਸ਼ਾਇਦ ਪਤਾ ਨਹੀਂ। ਸ਼ਲੋਕ ਸੰਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਰਹਿਮਤ ਕੀਤੀ, ਇੱਕ ਗੱਲ ਦਾ ਯਕੀਨ ਕਰੀਏ, ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਕਬੀਰ ਸਾਹਿਬ ਦਾ ਇੱਕ ਪਵਿੱਤਰ ਸ਼ਬਦ ਹੁੰਦਾ ਤੇ ਬੜੀ ਵਾਰੀ ਆਪ ਜੀ ਨੇ ਪੜ੍ਹਿਆ ਸੁਣਿਆ ਹੋਣਾ। ਬਚਨ ਹੁੰਦਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਖੋ ਚੇਰੀ। ਕਹਿੰਦੇ ਨੇ ਕਿ ਮੇਰੇ ਮਾਲਕ ਤੇਰੀ ਗੱਤ ਨੂੰ ਤੇਰੀ ਇਸ ਖੇਡ ਨੂੰ ਕਿਸੇ ਸਮਝਿਆ ਨਹੀਂ। ਸਾਹਿਬ ਕਹਿੰਦੇ ਨੇ ਕਿ ਤੂੰ ਇੰਨੀ ਕੁ ਕਿਰਪਾ ਕਰਨਾ ਕਿ ਜਿਹੜੇ ਘਰੋਂ ਹੱਸਦੇ ਜਾਂਦੇ ਨੇ ਤੂੰ ਕੋਈ ਖੇਡ ਵਰਤਾਦਾ, ਉਹ ਰੋਂਦੇ ਆਉਂਦੇ ਤੱਕੇ ਨੇ, ਤੇ ਜਿਹੜੇ ਘਰੋਂ ਰੋਂਦੇ ਜਾਂਦੇ ਨੇ ਤੂੰ ਇਹੋ ਜਿਹੀ ਖੁਸ਼ੀ ਦੀ ਖਬਰ ਦੇਣਾ ਉਹ ਘਰ ਹੱਸਦੇ ਕੋਈ ਪਰਦੇ। ਉਹਦੇ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਤੁਸੀਂ ਕਿਰਪਾ ਕਰੋ ਜੇ ਤੂੰ ਆਪਣੀ ਮਰਜ਼ੀ ਤੇ ਆਵੇਂ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ। ਮੇਰੇ ਮਾਲਕ ਤੇਰੇ ਹੱਥ ਵਿੱਚ ਤਾਕਤ ਹੈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਨੂੰ ਪੜ੍ਹਦਿਆਂ ਇਸ ਬਚਨ ਨੂੰ ਭੁਲਾਈਓ ਨਾ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਮਤ ਮਾਨ ਕਰੀ ਮਨਾ। ਖਲ ਜਿਹੜਾ ਮੂਰਖ ਮਨੁੱਖ ਹੈ ਉਹਨੂੰ ਪੰਡਿਤ ਬਣਾ ਦਿੰਦੇ ਹੀ, ਤੇ ਜਿਹੜੇ ਆਪਣੇ ਆਪ ਨੂੰ ਪੰਡਿਤ ਕਹਿੰਦੇ ਨੇ ਕਹਿੰਦੇ ਨੇ ਉਹਨਾਂ ਨੂੰ ਮਾਂ ਮੂਰਖ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਦਾਰੀ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਾਲਕ ਜੇ ਤੁਸੀਂ ਕਿਰਪਾ ਕਰੋ, ਮੱਛਰ ਦਾ ਦਾਣਾ ਕਿੰਨਾ ਕੁ ਹੁੰਦਾ, ਛੋਟਾ ਜਿਹਾ ਮੱਛਰ, ਕਮਜ਼ੋਰ ਮਨੁੱਖ ਚੁਟਕੀ ਨਾਲ ਮਸਲ ਸਕਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਤੇਰੀ ਨਜ਼ਰ ਹੋ ਜਾਏ ਮੇਰੇ ਸਾਈਂ, ਮੱਛਰ ਟੱਕਰ ਮਾਰ ਕੇ ਪਹਾੜ ਨੂੰ ਤੋੜ ਸਕਦਾ। ਕਹਿੰਦੇ ਨੇ ਕੀੜੀ ਤਾਂ ਸੁੱਕੀ ਮਿੱਟੀ ਤੇ ਨਹੀਂ ਤੁਰ ਸਕਦੀ, ਜੇ ਤੁਸੀਂ ਕਿਰਪਾ ਕਰੋ ਤਾਂ ਉਹ ਚਿੱਕੜ ਦੇ ਨਾਲੇ ਨੂੰ ਪਾਰ ਕਰ ਸਕਦੀ ਏ। ਪਿੰਗਲਾ ਬੰਦਾ ਤਾਂ ਆਪਣੇ ਪੈਰਾਂ ਨਾਲ ਤੁਰ ਨਹੀਂ ਸਕਦਾ, ਜੇ ਤੇਰੀ ਮਿਹਰ ਹੋ ਜਾਏ ਮੇਰੇ ਮਾਲਕ ਜੀ ਉਹ ਪਹਾੜ ਦੀ ਚੋਟੀ ਤੇ ਚੜ ਸਕਦਾ ਹੈ। ਕਹਿੰਦੇ ਨੇ ਮਸਕਨ ਪਗਨੰਤ ਸੈਲੰ ਕਰਦਮੰਤ ਪਰੰਤ ਪਪੀਲ ਕਹਿ, ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ। ਅੰਨੇ ਨੂੰ ਚੰਨ ਬਖਸ਼ ਦਿੰਦੇ ਨੇ। ਅੱਜ ਸਭਾ ਲੱਗੀ ਏ ਤੇ ਉੱਥੇ ਫਿਰ ਉਹ ਬਚਨ ਕਰਦੇ ਨੇ, ਕਹਿੰਦੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਨੇ ਪੰਡਿਤ ਜੀ ਇਹਦੇ ਤੋਂ ਅਰਥ ਕਰਾਉਣੇ ਚਾਹੁੰਦੇ ਹੋ? ਕਹਿਣ ਲੱਗੇ ਹਾਂ। ਕਹਿੰਦੇ ਨੇ ਜਦੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਛੱਜੂ ਝੂਰ ਦਾ ਅੰਦਰ ਆਪਣੇ ਆਪ ਚੁੱਕ ਗਿਆ, ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੇਰੇ ਅੱਠਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਅੰਮ੍ਰਿਤ ਦ੍ਰਿਸ਼ਟੀ, ਜਿਨ੍ਹਾਂ ਦੀ ਸਾਰੇ ਦੁੱਖ ਕੱਟ ਦੀਏ, ਇੱਕ ਤਾਂ ਆਪਣੀ ਅੰਮ੍ਰਿਤ ਦ੍ਰਿਸ਼ਟੀ ਕੀਤੀ, ਤੇ ਇਸ਼ਾਰਾ ਕਰਕੇ ਉਸ ਛੱਜੂ ਨੂੰ ਨੇੜੇ ਕਰ ਲਿਆ। ਉਹਦੇ ਸਿਰ ਤੇ ਆਪਣੀ ਸਾਹਿਬ ਨੇ ਕਿਰਪਾ ਕਰਕੇ ਛੜੀ ਸੋਟੀ ਰੱਖੀ ਤੇ ਨਾਲ ਕਿਹਾ, ਬੋਲ ਛੱਜੂ, ਜੋ ਇਹ ਅਰਥ ਪੁੱਛਣੇ ਚਾਹੁੰਦਾ ਤੂੰ ਇਹਦੇ ਇੱਕ ਇੱਕ ਸਵਾਲ ਦਾ ਉੱਤਰ ਦੇ। ਕਹਿੰਦੇ ਨੇ ਕਿ ਜਦੋਂ ਉਹ ਪੰਡਿਤ ਲਾਲ ਚੰਦ ਨੇ ਦੇਖਿਆ ਤੇ ਛੱਜੂ ਦੇ ਚਿਹਰੇ ਦਾ ਰੰਗ ਤਬਦੀਲ ਹੋਇਆ। ਜਿਹੜੀ ਜ਼ਬਾਨ ਜਮਾਂਦਰੂ ਗੁੰਗਾ ਸੀ, ਜਿਹੜੇ ਕੰਨ ਕਦੀ ਸੁਣ ਨਹੀਂ ਸੁਣ ਸਕਦੇ, ਮੇਰੇ ਦਾਤਾਰ ਦੀ ਅੰਮ੍ਰਿਤ ਦ੍ਰਿਸ਼ਟੀ ਹੋਈ ਤੇ ਇੱਕੋ ਦਮ ਮਾਨੋ ਸੁੱਕਾ ਹੋਇਆ ਸਰੀਰ ਜਿਵੇਂ ਖਰਾ ਹੋ ਗਿਆ। ਰਸਨਾ ਬੋਲੀ, ਕੰਨਾਂ ਨੇ ਸੁਣਿਆ ਤੇ ਪੰਡਿਤ ਲਾਲ ਚੰਦ ਨੂੰ ਨਿਰ ਉੱਤਰ ਕਰ ਦਿੱਤਾ। ਕਿਤਨਾ ਚੰਗਾ ਹੁੰਦਾ ਕਿਤੇ ਵਿਦਵਾਨਾਂ ਨੇ ਉਹ ਗੋਸ਼ਟ ਅੱਖਰਾਂ ਵਿੱਚ ਸਾਂਭ ਕੇ ਰੱਖੀ ਹੁੰਦੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਹਜ਼ੂਰੀ ਵਿੱਚ ਜੋ ਲਾਲ ਚੰਦ ਬੋਲਦਾ ਉਹ ਅਰਥ ਘੱਟ ਸਮਝਦਾ ਸੀ ਤੇ ਕਹਿੰਦੇ ਇੱਕ ਇੱਕ ਸ਼ਲੋਕ ਦੇ 11-11 22-22 ਅਰਥ ਕਰ ਗਿਆ ਛੱਜੂ ਚਿਹੂਰ ਤੇ ਇੱਕੋ ਲਮ ਲਾਲ ਚੰਦ ਦਾ ਅੰਦਰ ਚੁੱਕ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਕਹਿੰਦਾ, ਖੇ ਦਾਤਾਰ ਕਿਰਪਾ ਕਰਕੇ ਮੈਨੂੰ ਖਿਮਾ ਕਰ ਦੇ। ਸਾਹਿਬ ਕਹਿੰਦੇ ਨੇ, ਵਿਦਿਆ ਪੜ੍ਹਨੀ ਲਾਲ ਚੰਦ ਬੜੀ ਉੱਤਮ ਗੱਲ ਹੈ, ਪਰ ਜਿਹੜੀ ਰੂਹਾਨੀਅਤ ਤੇ ਪ੍ਰਭੂ ਦੀ ਖੇਡ ਹੈ ਨਾ, ਇਹਨੂੰ ਕੇਵਲ ਅੱਖਰਾਂ ਤੱਕ ਸੀਮਿਤ ਨਾ ਸਮਝੀ, ਇਹਨੂੰ ਕੇਵਲ ਉਮਰ ਤੱਕ ਸੀਮਿਤ ਨਾ ਸਮਝੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਚਰਨਾਂ ਦਾ ਇਹ ਭਵਰਾ ਬਣ ਗਿਆ। ਕਦੀ ਤੱਕਿਓ, ਇੱਕ ਨਹੀਂ ਪਤਾ ਨੀ ਕਿੰਨੇ ਕੁ ਬਖਸ਼ਾਂ ਲੈ ਗਏ। ਅਸੀਂ ਤੱਕਨੇ ਪਿਆ, ਪਿਛਲੇ ਦਿਨੀ ਅਰਜ਼ ਕੀਤੀ ਸੀ, ਗੁਰੂ ਰਾਮਦਾਸ ਕਿਸ ਤਰ੍ਹਾਂ ਤੋਂ ਤਲੀਮ ਲਈ, ਪਰ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਭਾਈ ਧੰਨਾ ਸਿੰਘ ਰੋਜ਼ ਗੁਰੂ ਕਲਗੀ ਵਾਲੇ ਦੇ ਘੋੜਿਆਂ ਲਈ ਘਾਹ ਖੋਤਰ ਕੇ ਲਿਆਉਂਦਾ ਹੈ। 51 ਕਵੀ ਸਨ ਤੇ ਜਿੱਦਣ ਕਲਗੀ ਵਾਲੇ ਨੇ ਚੰਦਨ ਕਵੀ ਦਾ ਉੱਤਰ ਦੇਣ ਲਈ ਉਹਨੇ ਇਹੀ ਕਿਹਾ ਸੀ ਕਿ ਮੇਰੀ ਕਵਿਤਾ ਤੁਹਾਡੇ ਦਰਬਾਰ ਵਿੱਚ ਕੋਈ ਸਮਝ ਨਹੀਂ ਸਕਦਾ, ਤੇ ਸਾਹਿਬ ਨੇ ਕਿਹਾ ਸੀ ਇਹੋ ਜੀ ਕਵਿਤਾ ਦੇ ਅਰਥ ਤਾਂ ਮੇਰੇ ਘਰ ਦੇ ਘਾਈ ਵੀ ਕਰ ਦਿੰਦੇ। ਭਾਈ ਧੰਨਾ ਜੀ ਇੱਕ ਨਜ਼ਰ ਕੀਤੀ ਤੇ ਅਰਥ ਕਰ ਗਿਆ, ਮੈਂ ਸੰਖੇਪ ਵਿੱਚ ਅੱਗੇ ਤੁਰਾਂ, ਇਹ ਸਤਿਗੁਰੂ ਦੇ ਦਰ ਦੀ ਬਖਸ਼ਿਸ਼। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੋਂ ਚੱਲ ਕੇ ਰਸਤੇ ਵਿੱਚ ਰਹਿਮਤਾਂ ਕਰਦੇ ਦਿੱਲੀ ਦੀ ਧਰਤੀ ਤੇ ਪਹੁੰਚੇ ਨੇ, ਤੇ ਜਿੱਥੇ ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦੀਦਾਰ ਕਰਨੇ ਆ, ਮੇਰੇ ਸੱਚੀ ਸਰਕਾਰ ਨੇ ਇੱਥੇ ਜਾ ਕੇ ਟਿਕਾਣਾ ਕੀਤਾ। ਇੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆਏ, ਸੰਗਤ ਉਮੜ ਕੇ ਦਾਤਾਰ ਜੀ ਦੇ ਦਰਸ਼ਨਾਂ ਲਈ ਆਈ। ਸਵੇਰੇ ਸ਼ਾਮ ਦੀਵਾਨ ਸੱਜਣ ਲੱਗੇ, ਕੀਰਤਨ ਹੋਣ ਲੱਗੇ, ਸੰਗਤਾਂ ਨੂੰ ਜੀ ਦਾਨ ਮਿਲੇ। ਇੱਥੇ ਦੋ ਗੱਲਾਂ ਨੇ ਇਤਿਹਾਸ ਵਿੱਚ। ਕੁਝ ਵਿਦਵਾਨ ਕਹਿੰਦੇ ਨੇ ਕਿ ਰਾਣੀ ਨੇ ਆਪ ਪ੍ਰੀਖਿਆ ਲਈ, ਇੱਕ ਗੁਰਮੁਖ ਵਿਦਵਾਨ ਲਿਖਦੇ ਨੇ ਕਿ ਔਰੰਗਜ਼ੇਬ ਦੀ ਇਹ ਚਾਲ ਸੀ ਕਿ ਰਾਜਨ ਜੇ ਇਸ ਤਰ੍ਹਾਂ ਸਤਿਗੁਰੂ ਦੇ ਮੈਂ ਦਰਸ਼ਨ ਨਹੀਂ ਕਰ ਸਕਦਾ। ਹਜ਼ੂਰ ਨੇ ਕਿਹਾ ਸੀ ਕਿ ਔਰੰਗਜ਼ੇਬ ਨੂੰ ਮੈਂ ਦਰਸ਼ਨ ਬਿਲਕੁਲ ਨਹੀਂ ਦੇਣੇ। ਵਾਹ ਕਿੰਨੀ ਕੁ ਦ੍ਰਿੜਤਾ! ਕਦੀ ਤੱਕਿਓ, ਗੁਰੂ ਹਰਿ ਸਾਹਿਬ ਦੇ ਦੋ ਪੁੱਤਰ ਨੇ ਇੱਕ ਦਿੱਲੀ ਦਰਬਾਰ ਵਿੱਚ ਬੈਠਾ ਹੋਇਆ ਬਾਦਸ਼ਾਹ ਦੀ ਖੁਸ਼ਾਮਦ ਪਿਆ ਕਰਦਾ, ਉਹ ਬਾਦਸ਼ਾਹ ਦੇ ਬੂਹੇ ਤੇ ਖਲੋ ਕੇ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ ਹੈ, ਤੇ ਦੂਸਰੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਨੇ ਉਸ ਬਾਦਸ਼ਾਹ ਦੀ ਰਾਜਧਾਨੀ ਵਿੱਚ ਬੈਠੇ ਹੋਏ। ਕਹਿੰਦੇ ਨੇ ਜਿਤਨਾ ਮਰਜ਼ੀ ਯਤਨ ਕਰ ਲੈ, ਮੈਂ ਇਸ ਮਲੇਸ਼ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਨਾਲ ਕੋਈ ਗੱਲਬਾਤ ਕਰਨੀ। ਇੰਨੀ ਕੁ ਦ੍ਰਿੜਤਾ! ਇੱਥੇ ਕਹਿੰਦੇ ਨੇ ਸੋਚਿਆ ਕਿ ਰਾਜਾ ਜੈ ਸਿੰਘ ਇਹਦੀ ਰਾਣੀ ਮਹੱਲਾ ਵਿੱਚ ਔਰੰਗਜ਼ੇਬ ਦੀ ਕਹਿੰਦੇ ਨੇ ਚਾਲ ਸੀ ਕਿ ਉਹਨੂੰ ਤੂੰ ਬਸਤਰ ਚੇਂਜ ਕਰਾ ਕੇ ਭੇਕ ਵੱਖਰਾ ਗੋਲੀਆਂ ਵਾਲਾ ਕਰਾ, ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਹਨੂੰ ਨਾ ਪਹਿਚਾਣ ਸਕੇ ਤੇ ਮੈਂ ਵੀ ਭੇਸ ਬਦਲ ਕੇ ਦਰਸ਼ਨ ਕਰ ਲਵਾਂਗਾ, ਤੇ ਜੇ ਉਹ ਰਹਿਮਤਾਂ ਉਹਨਾਂ ਕੋਲ ਨੇ ਤੇ ਰਾਣੀ ਨੂੰ ਪਹਿਚਾਣਨਗੇ। ਕੁਝ ਇਹ ਕਹਿੰਦੇ ਨੇ, ਕੁਝ ਆਖਦੇ ਨੇ ਕਿ ਜੈ ਸਿੰਘ ਦੇ ਮਨ ਵਿੱਚ ਵੀ ਥੋੜੀ ਜੀ ਰਾਈ ਮਾਤਰ ਆ ਗਈ ਸੀ ਕਿ ਬਾਲ ਉਮਰ ਰਾਣੀ ਦੇ ਮਨ ਵਿੱਚ ਆਈ। ਇਸ ਉਮਰ ਵਿੱਚ ਤਖਤ ਦੇ ਮਾਲਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮਹੱਲ ਵਿੱਚ ਗਏ ਤੇ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ ਤੇ ਗੋਲੀਆਂ ਨੇ ਪਟਰਾਣੀ ਵਾਲੇ ਬਸਤਰ ਪਾਏ, ਸਾਰੀਆਂ ਬੈਠੀਆਂ ਨੇ ਤੇ ਸਾਹਿਬ ਸਾਰੀਆਂ ਵਿੱਚੋਂ ਨਿਕਲ ਕੇ ਗਏ, ਹੱਥ ਵਿੱਚ ਸੋਟੀ ਪਕੜੀ। ਇਹ ਕਿਹਾ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਤੇ ਜਿਹੜੀ ਪਟਰਾਣੀ ਸੀ ਉਹਦੇ ਸਿਰ ਤੇ ਛੜੀ ਰੱਖੀ ਤੇ ਗੋਦ ਵਿੱਚ ਬੈਠ ਗਏ। ਕਹਿਣ ਲੱਗੇ, ਹੈ ਰਾਣੀ ਕੱਪੜੇ ਗੋਲੀਆਂ ਵਾਲੇ ਪਾਏ ਨੀ, ਅਗਲੇ ਪਿਛਲੇ ਪੂਰਬਲੇ ਬੀਜੇ ਕਰਕੇ ਰਾਜੇ ਦੇ ਘਰ ਦਾ ਸਾਥ ਮਿਲਿਆ, ਤੇ ਜੇ ਅੱਗੇ ਕਰਮ ਨਾ ਚੰਗੇ ਕੀਤੇ ਤੇ ਗੋਲੀਆਂ ਨਾਲੋਂ ਵੀ ਨਖਿੱਧ ਜੀਵਨ ਹੋਵੇਗਾ। ਦੂਜੇ ਬਚਨ ਕਹਿੰਦੇ ਨੇ, ਗੁਰੂ ਕੀ ਪ੍ਰੀਖਿਆ ਲੈਣੀ ਹੈ। ਸ਼ਬਦ ਸਨ ਚੇਤੇ ਰੱਖੀ, ਗੁਰੂ ਨੂੰ ਕਦੀ ਵੀ ਕੋਈ ਸਵਾਲ ਵਿੱਚ ਅੜੌਣੀ ਵਿੱਚ ਪਸਾ ਨਹੀਂ ਸਕਦਾ। ਗੁਰੂ ਉੱਤੇ ਕੋਈ ਪ੍ਰੀਖਿਆ ਸਵਾਲ ਨਹੀਂ, ਪਰ ਜਿੱਦਣ ਗੁਰੂ ਨੇ ਪਰਚਾ ਪਾ ਲਿਆ ਉਦੋਂ ਕਵੇਂ ਨਿਕਲੋਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵੱਲ ਉਹ ਰਾਣੀ ਚੁੱਕ ਗਈ, ਸਾਹਿਬ ਤੇ ਪੂਰਨ ਯਕੀਨ ਬਣ ਗਿਆ। ਗੁਰਮੁਖ ਇੱਥੇ ਔਰੰਗਜ਼ੇਬ ਨੇ ਫਿਰ ਯਤਨ ਕੀਤਾ। ਕੁਝ ਗੁਰਮੁਖ ਕਹਿੰਦੇ ਨੇ, ਆਪਣੇ ਪੁੱਤਰ ਨੂੰ ਭੇਜਿਆ, ਹਜ਼ੂਰ ਨੇ ਉਹਨੂੰ ਦਰਸ਼ਨ ਦਿੱਤੇ। ਔਰੰਗਜ਼ੇਬ ਨੇ ਫਿਰ ਯਤਨ ਕੀਤਾ ਤੇ ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿ ਦਿੱਤਾ ਸੀ। ਕਹਿਣ ਲੱਗੇ, ਰਾਜਨ ਇੱਕ ਵਾਰੀ ਕਹਾਲਾ, ਦਸ ਵਾਰੀ ਕਹਾਲਾ, ਔਰੰਗਜ਼ੇਬ ਨੂੰ ਗੁਰੂ ਕੇ ਦਰਸ਼ਨ ਨਹੀਂ। ਤੇ ਜੈ ਸਿੰਘ ਨੇ ਜਾ ਕੇ ਸੱਚੀ ਮੁੱਚੀ ਦੱਸ ਦਿੱਤਾ। ਫਿਰ ਔਰੰਗਜ਼ੇਬ ਨੇ ਕਿਹਾ ਸੀ, ਜੇ ਦਰਸ਼ਨ ਨਹੀਂ ਤੇ ਮੇਰੀ ਸਲਤਨਤ, ਮੇਰੇ ਰਾਜ ਭਾਗ ਸੰਬੰਧੀ ਮੈਨੂੰ ਕੋਈ ਉਪਦੇਸ਼। ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਕੀ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੇ ਕੇ ਕਿਹਾ। ਕਹਿਣ ਲੱਗੇ, ਔਰੰਗਜ਼ੇਬ ਨੂੰ ਇਹ ਪਵਿੱਤਰ ਬਚਨ ਸੁਣਾ ਦਿਓ, ਕਿਆ ਖਾਧ ਹੈ ਕਿਆ ਪਹਿਨਦਾ ਹੋਏ, ਜਮ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਚੌਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਛੇ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਪਰ ਨਾਨਕ ਸੱਚੇ ਨਾ ਬਿਨ ਸਭੇ ਟੋਲ ਵਿਨਾਸ਼, ਜੇ ਤੇਰੇ ਕੋਲ ਖਾਣ ਨੂੰ ਪਾਣ ਨੂੰ ਤਖਤ ਹੈ, ਜੇ ਸਤ ਨਾਮ ਵਾਹਿਗੁਰੂ ਨਹੀਂ, ਜੋ ਕੁਝ ਤੂੰ ਖਾਣਾ ਪੀਣਾ ਸਭ ਕੁਝ ਹੀ ਵਿਨਾਸ਼ ਹੈ, ਇਹਦਾ ਕੋਈ ਅਰਥ ਨਹੀਂ। ਔਰੰਗਜ਼ੇਬ ਨੇ ਬਚਨ ਸੁਣਿਆ, ਆਪ ਇਹਨੇ ਕੰਨਾਂ ਨਾਲ ਇਸ ਬਚਨ ਨੂੰ ਸੁਣਿਆ ਤੇ ਅੰਦਰ ਥੋੜਾ ਜਿਹਾ ਜਿਹੜਾ ਉਹ ਪ੍ਰਭਾਵ ਕਬੂਲ ਕੀਤਾ ਕਿ ਉਮਰ ਕੀ ਤੇ ਦ੍ਰਿੜਤਾ ਇਤਨੀ, ਪਰ ਪਤਾ ਨਹੀਂ ਸੀ ਉਮਰ ਨਹੀਂ। ਅਸਲ ਵਿੱਚ ਹਜ਼ੂਰ ਨੇ ਆਪਣੇ ਜੀਵਨ ਵਿੱਚ ਪੂਰਨੇ ਪਾਏ ਕਿ ਜੇ ਗੁਰਤਾ ਗੱਦੀ ਤੇ ਉਮਰ ਦਾ ਤਕਾਜਾ ਨਹੀਂ ਤੇ ਸਿੱਖੀ ਕਮਾਨ ਲੱਗਿਆਂ ਵੀ ਕਿਤੇ ਭਰਮ ਵਿੱਚ ਨਾ ਪੈ ਜਾਈ, ਰਹਿਮਤਾਂ ਬੱਚੇ ਤੇ ਬੁੱਢੇ ਉੱਤੇ ਵੀ ਹੋ ਜਾਂਦੀਆਂ। ਇਸੇ ਸਮੇਂ ਦੇ ਦਰਮਿਆਨ ਦਿੱਲੀ ਵਿੱਚ ਇੱਕ ਭਿਆਨਕ ਬਿਮਾਰੀ ਚੱਲੀ ਜਿਹਨੂੰ ਆਪਾਂ ਚੇਚਕ ਦਾ ਰੋਗ ਕਹਿੰਦੇ ਹਾਂ। ਦਿੱਲੀ ਅੰਦਰ ਕੁਰਲਾਟ ਪੈ ਗਿਆ। ਕਹਿੰਦੇ ਨੇ ਗਲੀਆਂ ਤੇ ਬਾਜ਼ਾਰ ਉਸ ਰੋਗ ਨਾਲ ਗ੍ਰਸੇ ਹੋਏ ਲੋਕ ਕੁਰਲਾਂਦੇ ਪਏ ਨੇ। ਮੌਤ ਦਾ ਤਾਂਡਵ ਨਾਚ ਹੋਣ ਲੱਗਾ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉੱਥੇ ਰਹਿਮਤ ਕੀਤੀ। ਜਦੋਂ ਰੋਗੀ ਆਉਂਦੇ ਨੇ ਤੇ ਜਿਨ੍ਹਾਂ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਏ, ਉਹਨਾਂ ਦੇ ਰੋਗ ਦੂਰ ਹੋ ਜਾਂਦੇ ਜੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਦਰਸ਼ਨ ਕਰਦਿਆਂ ਰੋਗ ਕੱਟੇ ਗਏ। ਫਿਰ ਗੁਰਮੁਖੋ ਕਹਿੰਦੇ ਨੇ, ਇੰਨੀ ਕੁ ਰੋਗੀਆਂ ਦੀ ਭੀੜ ਹੋ ਗਈ ਕਿ ਮੈਦਾਨ ਵਿੱਚ ਲਟਾ ਦਿੱਤੇ ਗਏ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚੋਂ ਨਿਕਲਣਾ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਨਾਂ ਨੇ ਆਰੋਹ ਕਰ ਦੇਣਾ। ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਜਿਹੜੇ ਸੱਜਣ ਅੱਜ ਵੀ ਕਈ ਮਿਲਦਾ ਪੜ੍ਹਨ ਨੂੰ ਲਿਖੀ ਜਾ ਰਹੇ ਨੇ ਤੇ ਬੜੇ ਸਿਆਣਪ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਦਰ ਸ਼ਬਦ ਦੀ ਰੋਸ਼ਨੀ ਲਵੋ, ਜੋਤ ਹੈ ਗੁਰੂ ਨਾਨਕ ਸਾਹਿਬ ਦੀ, ਕਿ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਅਰੋਗਤਾ ਬਖਸ਼ਦੀ ਨਹੀਂ। ਪੰਜਵੇਂ ਬਾਪੂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਸੁੱਕੇ ਹਰੇ ਕੀਏ ਖਿਨਮਾਹੇ, ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਯਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗੁਰ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਖੋਤ ਨਿਆਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਡਾ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਬਸ ਅਗਲੀ ਪੰਕਤੀ ਪੱਲੇ ਬੰਨ ਲਿਆ ਜੇ, ਗੁਰ ਬਾਂਤਰਨ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ। ਕੀ ਇਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਕਿਰਪਾ ਨਹੀਂ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੀ ਦ੍ਰਿਸ਼ਟੀ ਕੀਤੀ, ਰੋਗੀਆਂ ਦੇ ਰੋਗ ਖੰਡਨ ਹੋ ਗਏ, ਦੁਖੀ ਕੁਰਲਾਟ ਪਾਉਣ ਵਾਲੇ ਅਰੋਗ ਹੋ ਗਏ। ਸਾਹਿਬ ਨੇ ਉੱਥੇ ਆਪ ਲੰਗਰ ਚਲਾਏ। ਗੁਰਮੁਖੋ, ਇੱਥੇ ਫਿਰ ਹਜ਼ੂਰ ਨੇ ਜਦੋਂ ਸਮਾਂ ਆਇਆ ਸੰਨ 1664 ਦਾ, ਇਹ ਸਤਿਗੁਰੂ ਨੇ ਖੇਡ ਵਰਤਾਈ ਹੈ, ਉਹਦੀ ਰਜ਼ਾ ਉਹ ਆਪ ਜਾਣੇ ਮੇਰਾ ਦਾਤਾ। ਕਹਿੰਦੇ ਨੇ ਹਜ਼ੂਰ ਦੇ ਤਨ ਤੇ ਕੁਝ ਕੁ ਦਿਨਾਂ ਤੋਂ ਬਾਅਦ ਇਸ ਬਿਮਾਰੀ ਦਾ ਹੱਲਾ ਹੋਇਆ। ਹੁਣ ਅਸੀਂ ਕਹਾਂਗੇ ਵੀ ਇਹ ਕਿਵੇਂ? ਗੁਰਮੁਖੋ, ਇਹ ਦਾਤੇ ਦੀ ਆਪਣੀ ਖੇਡ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਦਰਸ਼ਨ ਦੀਦਾਰੇ ਕੁਝ ਕੱਟ ਹੋ ਗਏ। ਉੱਥੇ ਫਿਰ ਕਹਿੰਦੇ ਨੇ ਜਦੋਂ ਕੋਲਦਿਆਂ ਨੇ ਪੁੱਛਿਆ, ਦਾਤਾਰ ਰੋਗੀ ਆਉਂਦੇ ਪਏ ਨੇ ਤੇ ਸੱਚੀ ਸਰਕਾਰ ਦੇ ਚਰਨ ਧੋ ਕੇ ਚਬੱਚਾ ਬਣਾਇਆ ਤੇ ਉਸ ਚਬੱਚੇ ਦੇ ਜਲ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਜਲ ਪਾਇਆ ਗਿਆ। ਅੱਜ ਵੀ ਜਦੋਂ ਬੰਗਲਾ ਸਾਹਿਬ ਜਾਂਦੇ ਹਾਂ, ਮੱਥਾ ਟੇਕ ਕੇ ਬਾਹਰ ਨਿਕਲੋ, ਪਿਆਰਿਓ ਇਹਨੂੰ ਤਰਕ ਨਾ ਸਮਝਿਓ। ਪਤਾ ਨੀ ਕਈ ਵਾਰੀ ਹੁਣ ਮਨ ਜਦੋਂ ਗੁਰੂ ਕੇ ਬਚਨ ਕਰਨੇ ਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸ਼ਰਧਾ ਵਾਲੀ ਜੜ ਨਾ ਕਿਤੇ ਸੁੱਕਣ ਦੇ। ਅੱਜ ਵੀ ਤੁਸੀਂ ਨਿਕਲਦੇ ਹੋ ਤੇ ਬੰਗਲਾ ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੋਂ ਜਿੱਥੇ ਦੇਗ ਮਿਲਦੀ ਹੈ, ਉੱਥੇ ਜਲ ਵੀ ਜਿਹੜਾ ਉਹ ਚੁਲੇ ਵਿੱਚ ਪਾ ਕੇ ਛਕਾਇਆ ਜਾਂਦਾ। ਸਿੱਖ ਵਿਦਵਾਨ ਕਹਿੰਦੇ ਨੇ ਉਸ ਚ ਬੱਚੇ ਵਿੱਚ ਜਲ ਪਾਇਆ ਗਿਆ ਤੇ ਰੋਗੀ ਲੋਕ ਜਦੋਂ ਛਕਦੇ ਸਨ, ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਆਰੋਗਤਾ ਮਿਲਦੀ ਗਈ, ਉਹ ਤੰਦਰੁਸਤ ਹੁੰਦੇ ਗਏ। ਸਮਾਂ ਆਇਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਹਰ ਪਾਸੇ ਸਿੱਖ ਸੰਗਤ ਜਿਤਨੇ ਵੀ ਲੋਕ ਨੇ ਜੈ ਜੈਕਾਰ ਪੈ ਕਰਦੇ ਨੇ। ਇੱਥੇ ਭਾਈ ਗੁਰਦਾਸ ਦੂਜੇ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਔਰੰਗਜ਼ੇਬ ਨੇ ਯਤਨ ਕੀਤਾ ਸੀ ਤੱਕਾ ਕਰਨ ਲਈ ਵੀ ਮੈਂ ਦਰਸ਼ਨ ਕਰਨੇ ਨੇ, ਉਹ ਕਹਿੰਦੇ ਨੇ ਸਾਹਿਬ ਨੇ ਪਤਾ ਨੀ ਕੀ ਖੇਡ ਵਰਤਾਈ, ਉਹਨਾਂ ਨੇ ਸ਼ਬਦ ਵਰਤਿਆ ਕਿ ਮੁਗਲਾਂ ਦੇ ਸਿਰ ਤੇ ਸ਼ਾਰ ਪਈਏ, ਸਵਾਹ ਪਈਏ ਤੁਰਕੜੇ ਦੇ ਸਿਰ ਤੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਖੁਦਾ ਦੇ ਦਰ ਤੇ, ਪ੍ਰਭੂ ਦੇ ਦਰ ਤੇ ਗਏ। ਕੁਝ ਕੁ ਦਿਨ ਉਹ ਭੁੱਖੀ ਤਾਪ ਦੀ ਰਹੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬੋਲਣਾ ਬੰਦ ਕਰ ਦਿੱਤਾ। ਕਹਿੰਦੇ ਨੇ ਇੱਕ ਦਿਨ ਭੁੱਖੀ ਤੋਂ ਬਾਅਦ ਮਾਤਾ ਜੀ ਦੀ ਗੋਦ ਵੀ ਸੀਸ ਹੈ ਤੇ ਸਿਰਫ ਕੋਲ ਮੁੱਖ ਕਰਕੇ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕੋ, ਮਾਤਾ ਜੀ ਦੀਆਂ ਥੋੜੀਆਂ ਅੱਖਾਂ ਭਰੀਆਂ ਤੇ ਬੜੀ ਧੀਮੀ ਆਵਾਜ਼ ਵਿੱਚ ਕਿਹਾ ਸੀ, ਮਾਂ ਤੁਹਾਡੇ ਤੋਂ ਇਹ ਆਸ ਨਹੀਂ, ਅੱਖਾਂ ਵਿੱਚ ਨੀਰ ਨਹੀਂ, ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਪੁੱਛਿਆ ਜਦੋਂ ਮਾਂ ਨੇ, ਕਹਿਣ ਲੱਗੇ ਇਹ ਅਬਚਲ ਨੀਵ ਰੱਖੀ ਗਈ ਏ, ਇਸ ਘਰ ਵਿੱਚ ਲੱਗੇ ਹੋਏ ਫੁੱਲਾਂ ਨੇ ਕਦੀ ਸੁੱਕਣਾ ਨਹੀਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਚੁੱਪ ਕਰ ਗਏ। ਸਿੱਖ ਸੰਗਤ ਦਰਸ਼ਨ ਕਰਨ ਆਉਂਦੀ ਰਹੀ, ਪਰ ਅੰਤਲੇ ਬਚਨ ਮੇਰੀ ਸੱਚੀ ਸਰਕਾਰ ਨੇ ਕਹੇ, ਜਦੋਂ ਪੁੱਛਿਆ ਦਾਤਾਰ ਕਿਨੂੰ ਇਸ ਰਹਿਮਤ ਦਾ ਪਾਤਰ ਬਣਾਇਆ, ਕੇਸਰ ਸਿੰਘ ਛਿੱਬਰ ਕਹਿੰਦਾ ਪੁੱਛਿਆ ਦਾਤਾ ਕਿਦੇ ਲੜ ਲਾ ਕੇ ਚੱਲੇ ਉਸ ਸੰਗਤ ਨੂੰ। ਉੱਥੇ ਹਜ਼ੂਰ ਨੇ ਆਪਣੇ ਮੁੱਖ ਤੋਂ ਸਿਰਫ ਦੋ ਸ਼ਬਦ ਕਹੇ ਸਨ, ਕਹਿੰਦੇ ਨੇ ਬਾਬਾ ਬਸੇ ਗ੍ਰਾਮ ਬਕਾਲੇ, ਪਹਿਲਾਂ ਕੇਵਲ ਬਕਾਲਾ ਸੀ, ਕਹਿੰਦੇ ਨੇ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸਕਲ ਸੰਭਾਲੇ, ਕਹਿੰਦੇ ਨੇ ਗੁਰੂ ਬਣ ਕੇ ਉਹ ਸੰਗਤ ਦੀ ਸੰਭਾਲ ਕਰਨਗੇ। ਸਾਹਿਬ ਇੰਨੇ ਕੁ ਬਚਨ ਕਰ, ਜਦੋਂ ਲਿਆਂਦਾ ਨਾਰੀਅਲ 5 ਪੈਸੇ, ਸਿਰਫ ਹੱਥ ਨਾਲ 3 ਵਾਰੀ ਪਰਿਕਰਮਾ ਕੀਤੀ ਤੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਦੀ ਜੋਤ ਬਕਾਲਾ ਸਾਹਿਬ ਦੀ ਧਰਤੀ ਤੇ ਚਲੀ ਗਈ। ਸ਼ਬਦ ਬਾਬਾ ਬਕਾਲਾ ਵਰਤਿਆ। ਦਾਤਾਰ ਨੇ ਉੱਥੇ ਅੰਮ੍ਰਿਤ ਵੇਲੇ ਸੰਨ 1664 ਮਾਰਚ ਦਾ ਮਹੀਨਾ ਪ੍ਰਾਗਪੁਰ ਪਿਆਨਾ ਕੀਤਾ ਤੇ ਜਿੱਥੇ ਅਸਥਾਨ ਬਾਲਾ ਸਾਹਿਬ ਹੈ, ਇੱਥੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ, ਅਗਨ ਭੇਟ ਕੀਤਾ ਗਿਆ। ਗੁਰਮੁਖੋ, ਕਦੀ ਤੱਕਿਓ, ਇੱਕ ਪੁੱਤਰ ਉਹ ਵੇ ਜਿਹੜਾ ਗੁਰੂ ਕੇ ਬਚਨ ਨੂੰ ਮੰਨਿਆ ਨਹੀਂ, ਮੁਸਲਮਾਨ ਦੀ ਥਾਂ ਲਫ਼ਜ਼ੀ ਸ਼ਬਦ ਵਰਤ ਦਿੱਤਾ ਬੇਈਮਾਨ, ਤੇ ਉਸੇ ਗੁਰੂ ਨੇ ਕਹਿ ਦਿੱਤਾ ਨਹੀਂ, ਮੇਰਾ ਸਿੱਖ
ਭਾਵੇਂ ਮੇਰਾ ਪੁੱਤਰ ਹੈ, ਇਹਦੇ ਮੱਥੇ ਕਦੀ ਨਾ ਲੱਗੇ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦ੍ਰਿੜ ਰਹੇ ਨੇ, ਤੇ ਉਹਨਾਂ ਲਈ ਗੁਰੂ ਨਾਨਕ ਦੀ ਜੋਤ ਕਹਿੰਦੀ ਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਓ ਤਾਂ ਸਹੀ। ਕਹਿੰਦੇ ਨੇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਇੱਕ ਦੇ ਦਰਸ਼ਨ ਕੀਤਿਆਂ ਦੁੱਖ ਮਿਟਦੇ ਨੇ, ਤੇ ਇੱਕ ਦੇ ਦੀਦਾਰ ਕੀਤਿਆਂ, ਇੱਕ ਨੂੰ ਤੱਕਿਆਂ ਮਾਨੋ ਗੁਰੂ ਭੁੱਲ ਜਾਂਦਾ। ਗੁਰਮੁਖੋ ਅੱਜ ਵੀ ਉਸ ਬੰਗਲਾ ਸਾਹਿਬ ਦੀ ਧਰਤੀ ਤੇ ਕਦੀ ਭਾਵਨਾ ਨਾਲ ਦੀਦਾਰ ਕਰਿਓ। ਸਾਹਿਬ ਕਿਰਪਾ ਕਰੇ, ਅਸੀਂ ਪੜ੍ਹਦੇ ਹਾਂ ਰੋਜ਼ ਕਿ ਜਿਸ ਧਰਤੀ ਤੇ ਗੁਰੂ ਕੇ ਚਰਨ ਪੈ ਗਏ ਨੇ ਪਿਆਰਿਓ, ਰਹਿੰਦੀ ਦੁਨੀਆਂ ਤੱਕ ਉਸ ਧਰਤੀ ਵਿੱਚੋਂ ਰੂਹਾਨੀਅਤ ਦੀ ਤਸੀਰ ਕਦੀ ਖਤਮ ਨਹੀਂ ਜੇ ਹੋਣੀ। ਤਾਂ ਹੀ ਭਾਈ ਸਾਹਿਬ ਨੇ ਕਹਿ ਸਨ ਬਚਨ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ। ਤਾਂ ਹੀ ਕਿਹਾ ਸੀ ਮੇਰੇ ਦਾਤਾ ਜੀ ਗੁਰ ਸਿੱਖੀ ਸੋ ਥਾਣ ਭਾਲਿਆ ਲੈ ਧੂਰ ਮੁਖ ਲਾਵਾ। ਧੰਨ ਗੁਰੂ ਰਾਮਦਾਸ ਦੇ ਬਚਨ। ਤਾਂ ਹੀ ਹਜ਼ੂਰ ਨੇ ਕਿਹਾ ਸੀ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪੈ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਉਹ ਧਰਤੀ ਨੂੰ ਭਾਗ ਲੱਗ ਗਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਉਹਨਾਂ ਦੇ ਦਰ ਤੇ ਜਦੋਂ ਕੋਈ ਝੋਲੀ ਅੱਡ ਕੇ ਜਾਂਦਾ ਤੇ ਰਹਿਮਤਾਂ ਮਿਲਦੀਆਂ ਨੇ। ਇੱਕ ਸੱਜਣ ਨੇ ਮਹਾਰਾਸ਼ਟਰ ਦੇ ਅੰਦਰ, ਉਹ ਬੜੀ ਤਗੜੀ ਪੋਸਟ ਤੇ ਬਹੁਤ ਵੱਡੀ ਪਦਵੀ ਤੇ ਉਹਨਾਂ ਨੇ ਨੌਕਰੀ ਵੀ ਕੀਤੀ ਪੈਰਿਸ ਦੇ ਅੰਦਰ, ਫਰਾਂਸ ਵਿੱਚੋਂ ਰਹੇ ਨੇ। ਉਸ ਗੁਰਮੁਖ ਦਾ ਨਾਮ ਹੈ ਡਾਕਟਰ ਭਗਵੰਤ ਸਿੰਘ ਜੀ ਦਿਲਾਵਰੀ। ਧਿਆਨ ਦਿਆ ਜੇ, ਉਹ ਕਹਿੰਦੇ ਨੇ ਮੈਂ ਨੌਕਰੀ ਕਰਦਾ ਸਾਂ ਜਦੋਂ ਪੈਰਿਸ ਵਿੱਚ ਇਹਨਾਂ ਕਰਮੀ ਸਫਾਰਤਖਾਨੇ ਵਿੱਚ ਨੌਕਰੀ ਹਿੰਦੁਸਤਾਨ ਦੀ ਅਬੈਸੀ ਵਿੱਚ। ਕਹਿੰਦੇ ਨੇ ਸ਼ਾਮ ਨੂੰ ਕੱਪੜੇ ਬਦਲ ਕੇ ਜਿਹੜਾ ਹਸਪਤਾਲ ਸੀ ਜਾ ਕੇ ਰੋਗੀਆਂ ਦੀ ਸਾਰ ਲੈਣ। ਕਹਿੰਦਾ ਮੈਂ ਇੰਨਾ ਕੁ ਅੰਦਰੋਂ ਮੇਰਾ ਖਿੰਡ ਚੁੱਕਾ ਸੀ, ਮੇਰੇ ਅੰਦਰ ਨੂੰ ਟਿਕਾ ਨਹੀਂ ਸੀ। ਮੈਨੂੰ ਨੌਕਰੀ ਤੋਂ ਵੀ ਕੁਝ ਸਮੇਂ ਲਈ ਛੁੱਟੀ ਦੇ ਦਿੱਤੀ ਗਈ, ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ। ਉਹਨਾਂ ਇੱਕ ਪੁਸਤਕ ਲਿਖੀ ਆਪਣੀ ਜ਼ਿੰਦਗੀ ਦੇ ਤਜ਼ਰਬੇ, ਐਸੇ ਗੁਰ ਕੋ ਬਲ ਬਲ ਜਾਈਏ। ਮਹਾਰਾਸ਼ਟਰ ਵਿੱਚ ਕੁਸ਼ਟ ਆਸ਼ਰਮ ਖੋਲ੍ਹੇ ਜਿਨ੍ਹਾਂ ਨੂੰ ਕੋਈ ਵੀ ਗਲੇ ਨਾਲ ਨਹੀਂ ਸੀ ਲਾਂਦਾ। ਕਹਿੰਦੇ ਨੇ ਇੱਕ ਦਿਨ ਮੇਰੀ ਘਰਵਾਲੀ ਰਹਿਣ ਸਬਾਈ ਕੀਰਤਨ ਸੀ ਲੈ ਕੇ ਆਈ। ਕਹਿੰਦੇ ਨੇ ਮੈਂ ਸੋਚਿਆ ਰੋਜ਼ ਆਉਣਾ ਵਾਂ, ਅੰਦਰ ਸੁੱਖ ਚੱਕਾ, ਇੱਥੋਂ ਤੱਕ ਸ਼ਬਦ ਵਰਤੇ। ਕਹਿੰਦਾ ਮੈਂ ਆਤਮ ਹੱਤਿਆ ਕਰਨ ਤੱਕ ਵੀ ਗਿਆ, ਅੰਦਰ ਕਲਪਿਆ ਪਿਆ ਸੀ। ਕਹਿੰਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਆਇਆ। ਉਹਨੇ ਫਿਰ ਲਿਖਿਆ ਉਸ ਰਾਤ ਮੇਰਾ ਨਵਾਂ ਜਨਮ ਹੋਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਰਹਿਮਤਾਂ ਵਰਸੀਆਂ। ਕਹਿੰਦਾ ਕੀਰਤਨ ਸੁਣਦਾ ਪਿਆ ਸਾਂ, ਇੰਜ ਲੱਗਾ ਮੇਰੇ ਤਨ ਨੂੰ ਕਿਸੇ ਨੇ ਸਪਰਸ਼ ਕੀਤਾ, ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾਲ ਛਿੜ ਗਈ। ਤੇ ਜਿਵੇਂ ਹਰ ਇੱਕ ਰੋਮ ਰੋਮ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਰ ਰਿਹਾ ਸੀ, ਕਹਿੰਦੇ ਨੇ ਅੰਦਰੋਂ ਆਵਾਜ਼ ਆਈ ਤੇਰੀ ਮੰਜ਼ਿਲ ਕੁਝ ਹੋਰ ਏ। ਉਸ ਦਿਨ ਤੋਂ ਘਰੋਂ ਤੁਰਿਆ ਉਸ ਗੁਰਮੁਖ ਨੇ ਬੇਅੰਤ ਕੁਸ਼ਟ ਰੋਗੀ, ਕੇਵਲ ਸ਼ਬਦ ਦੀ ਕਿਰਪਾ ਨਾਲ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਨਾਲ ਅਰੋਗ ਹੀ ਨਹੀਂ ਹੋਏ। ਕਹਿੰਦਾ ਉਹ ਬੱਚੇ ਜਿਹੜੇ ਮੌਤ ਦੇ ਮੂੰਹ ਵਿੱਚ ਪਏ ਸਨ, ਅੱਜ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਕਰਦੇ। ਜਦੋਂ ਕਿ ਉਹਦੇ ਆਸ਼ਰਮ ਹੀ ਜਾਏ ਤੇ ਉਹ ਪਹਿਲੀ ਗੱਲ ਇੱਕੋ ਗੱਲ ਕਹਿੰਦੇ ਨੇ ਬੱਚੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਮੱਥਾ ਟੇਕ ਕੇ ਆਏ ਕੋਈ ਜਾਏ, ਤੇ ਜੇ ਕੋਈ ਕਹਿ ਨਹੀਂ, ਕਹਿੰਦੇ ਨੇ ਉਹਦੇ ਤੋਂ ਸਾਨੂੰ ਅਰੋਗਤਾ ਮਿਲੀ ਏ, ਤੂੰ ਹੀ ਮੱਥਾ ਟੇਕੀ, ਉਹ ਅੰਦਰ ਦੇ ਕੋੜ ਵੀ ਦੂਰ ਕਰ ਦਿੰਦੇ ਨੇ। ਆਓ ਉਸ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੀਏ ਜਿਹਨੂੰ ਦੇਖਿਆ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਭਾਵੇਂ ਉਹ ਮੌਤ ਦਾ ਦੁੱਖ ਹੋਵੇ, ਭਾਵੇਂ ਉਹ ਤਨ ਦਾ ਦੁੱਖ ਹੋਵੇ, ਭਾਵੇਂ ਖੌਮੇ ਦਾ ਰੋਗ ਹੋਵੇ, ਉਹ ਇੰਨੀ ਕੁ ਫਿਰ ਰਹਿਮਤ ਕਰਦੇ ਨੇ। ਤੇ ਜਿਹਦੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਰਪਾ ਕਰਦਾ, ਪੁਰ ਹਿਰਦਾ ਬੋਲ ਕੇ ਕਹੇਗਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਰਿਓ ਕਿਰਪਾ, ਰਹਿਮਤ ਕਰਕੇ ਸਿਰ ਤੇ ਛੜੀ ਰੱਖ, ਆਪਣੇ ਅੰਮ੍ਰਿਤ ਬਚਨਾਂ ਦੀ ਆਪ ਵਿਚਾਰ ਕਰਾਇਓ। ਇੱਕ ਅਰਜ਼ ਇੱਥੇ ਕਹਿੰਦੇ ਨੇ ਗਿਆਨੀ ਠਾਕਰ ਸਿੰਘ ਲਿਖਦੇ ਨੇ, ਜਿਸ ਲਾਲ ਚੰਦ ਨੇ ਕਿਹਾ ਸੀ ਬੱਚਾ ਅਰਥ ਕਰ ਸਕਦਾ ਹੈ, ਉਹ ਗੁਰੂ ਦਰ ਦਾ ਬਣਿਆ, ਅੰਮ੍ਰਿਤ ਪਾਨ ਕੀਤਾ ਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ। ਜਿਸ ਝੂਰ ਤੇ ਕਿਰਪਾ ਹੋਈ, ਕਹਿੰਦੇ ਉਹਦੇ ਘਰ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਉਹਨਾਂ ਤੇ ਰਹਿਮਤਾਂ ਹੋਈਆਂ, ਖੋਈਆਂ ਭੁੱਲਾਂ ਬਖਸ਼ ਦਿਆ ਜੀ। ਗੁਰਮੁਖੋ ਅਰਦਾਸ ਕਰਿਓ ਜੋ ਆਪ ਜੀ ਨੂੰ ਸੁਣਾਉਂਦੇ ਆ, ਕਿਰਪਾ ਕਰੇ ਮੇਰਾ ਦਾਤਾ ਤੁਹਾਡੀ ਅਰਦਾਸ ਨਾਲ ਕਿਤੇ ਕਿਣਕਾਂ ਮਾਤਰ ਅੰਦਰ ਵਸ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।